ਵਿੱਚ ਸ਼ਹੀਦਾਂ ਨਾਲ ਸੰਬੰਧਿਤ ਹੀ ਕੀਰਤਨ, ਕਥਾ ਅਤੇ ਢਾਡੀ ਵਾਰਾਂ ਦਾ ਗਾਇਨ ਹੋਵੇਗਾ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਵੱਡ ਵਡੇਰੇ ਬਾਬੇ ਆਣੀਆਂ, ਵੱਡਿਆਂ ਵਡੇਰਿਆਂ ਦੀਆਂ, ਜੋ ਮਹਾਨ ਘਾਲੀਆਂ ਹੋਈਆਂ ਘਾਲਣਾ ਹੁੰਦੀਆਂ ਨੇ, ਉਹਨਾਂ ਦੀਆਂ ਬਣੀਆਂ ਹੋਈਆਂ ਜੋ ਅੱਗੇ ਕਹਾਣੀਆਂ ਹੁੰਦੀਆਂ ਨੇ, ਉਹ ਵਾਰ ਵਾਰ ਪੜ੍ਹ ਕੇ, ਵਾਰ ਵਾਰ ਉਸਦੀ ਸਿੱਖਿਆ ਨੂੰ ਵਾਚ ਕਰਕੇ ਜਦੋਂ ਹਿਰਦੇ ਵਿੱਚ ਵਸਾਈਦਾ ਹੈ ਤਾਂ ਪਾਤਸ਼ਾਹ ਜੀ ਕਹਿੰਦੇ ਪੁੱਤ ਸਪੁੱਤ ਕਰੇਨ, ਮਨੁੱਖ ਦੀ ਇਨਸਾਨੀਅਤ ਡਿਗਰੀ ਨੂੰ, ਕੁਆਲਿਟੀ ਨੂੰ ਉਹ ਸ਼ੁੱਧ ਕਰ ਦਿੰਦੀਆਂ ਨੇ, ਪੁੱਤ ਤੋਂ ਇਨਸਾਨ ਸਪੂਤ ਬਣ ਜਾਂਦਾ ਹੈ। ਪਰੰਤੂ ਜਿਨ੍ਹਾਂ ਕਾਰਨਾਂ ਕਰਕੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਹੋਵਣ, ਉਹਨਾਂ ਕਾਰਨਾਂ ਨੂੰ ਵਿਚਾਰਿਆ ਜਾਏ ਔਰ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਿਆ ਜਾਏ। ਸਿੱਖ ਪੰਥ ਦੇ ਅੰਦਰ ਸ਼ਹੀਦਾਂ ਦੀ ਦਾਸਤਾਨ ਬਹੁਤ ਜ਼ਿਆਦਾ ਲੰਬੀ ਹੈ ਔਰ ਕੁਝ ਕੁਝ ਐਸੇ ਸ਼ਹੀਦ ਹੋਏ ਨੇ ਜਿਨ੍ਹਾਂ ਦੀਆਂ ਸ਼ਹਾਦਤਾਂ ਜਗਤ ਦੇ ਅੰਦਰ ਜਿਤਨੇ ਵੀ ਧਰਮ ਚੱਲਦੇ ਨੇ, ਜਿਤਨੀਆਂ ਵੀ ਕੌਮਾਂ ਨੇ ਔਰ ਜਿਨ੍ਹਾਂ ਦੇ ਬੜੇ ਬੜੇ ਸੰਘਰਸ਼ਸ਼ੀਲ ਇਤਿਹਾਸ ਵੀ ਹਨ, ਉਹਨਾਂ ਵਿੱਚੋਂ ਵੀ ਕੋਈ ਮਿਸਾਲ ਲੱਭਣ ਲੱਗੀ ਹੈ ਤਾਂ ਲੱਭਦੀ ਨਹੀਂ। ਜਦ ਅਸੀਂ ਆਪਣੇ ਪੰਥ ਦੇ ਉਹਨਾਂ ਸ਼ਹੀਦਾਂ ਦਾ ਜ਼ਿਕਰ ਕਰਦੇ ਹਾਂ, ਬੰਦ ਬੰਦ ਕਟਵਾ ਜਾਣਾ, ਖੋਪਰੀਆਂ ਲੁਹਾ ਜਾਣੀਆਂ ਔਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਤਰ੍ਹਾਂ ਬਿਨਾਂ ਸੀਸ ਤੋਂ ਤਲੀ 'ਤੇ ਸੀਸ ਰੱਖ ਕੇ ਜ਼ਾਲਮਾਂ ਦੇ ਨਾਲ ਜੂਝਦਿਆਂ ਹੋਇਆਂ ਕੀਤੇ ਹੋਏ ਆਪਣੇ ਪ੍ਰਣ ਦੇ ਮੁਤਾਬਕ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੀਆਂ ਪਰਿਕਰਮਾ ਦੇ ਪਾਸ ਜਾ ਕੇ ਆਪਣੇ ਸਰੀਰ ਨੂੰ ਸ਼ਾਂਤ ਕਰਨਾ, ਉਹਨਾਂ ਦੇ ਸ਼ਹੀਦਾਂ ਦੇ ਬਰਾਬਰ ਦੀ ਕੋਈ ਹਿਸਟਰੀ ਕਿਤਿਓਂ ਲੱਭਣ ਦਾ ਯਤਨ ਕਰੀਏ ਸੰਸਾਰ ਦੇ ਅੰਦਰ ਮਿਲਦੀ ਨਹੀਂ। ਇਹ ਕਿਸ ਚੀਜ਼ ਦਾ ਕ੍ਰਿਸ਼ਮਾ ਹੈ, ਕਿਸ ਚੀਜ਼ ਦਾ ਚਮਤਕਾਰ ਹੈ? ਕੇਵਲ ਅਤੇ ਕੇਵਲ ਚਮਤਕਾਰ ਹੈ ਇਹ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ੀ ਹੋਈ ਬਾਣੀ ਦਾ ਅਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਬਾਣੇ ਦਾ। ਬਾਣੀ ਅਤੇ ਬਾਣਾ ਜਿਨ੍ਹਾਂ ਨੇ ਧਾਰਨ ਕਰ ਲਿਆ, ਉਹਨਾਂ ਨੂੰ ਜਗਤ ਦੇ ਅੰਦਰ ਪਹਾੜ ਵਰਗੀਆਂ ਵੀ ਮੁਸ਼ਕਲਾਂ ਜਦ ਸਾਹਮਣੇ ਆਈਆਂ, ਉਹਨਾਂ ਪਹਾੜਾਂ ਨੂੰ ਉਹ ਚੀਰ ਕੇ ਅੱਗੇ ਨਿਕਲ ਗਏ। ਬਾਣੀ ਅਤੇ ਬਾਣੇ ਦਾ ਪੱਕੇ ਤੌਰ 'ਤੇ ਧਾਰਨੀ ਮੰਨਿਆ ਹੀ ਉਸ ਨੂੰ ਜਾਂਦਾ ਹੈ ਕਿ ਜਿਸ ਦੇ ਅੰਦਰ ਸਿੱਖੀ ਨੂੰ ਕੇਸਾਂ ਅਤੇ ਸਵਾਸਾਂ ਨਾਲ ਨਿਭਾਉਣ ਦਾ ਇੱਕ ਸੰਕਲਪ ਹੋਵੇ ਔਰ ਦ੍ਰਿੜਤਾ ਅਤੇ ਪਰਪੱਕਤਾ ਹਿਰਦੇ ਦੇ ਅੰਦਰ ਹੋਵੇ। ਐਸੇ ਮਹਾਨ ਸ਼ਹੀਦਾਂ ਦੇ ਵਿੱਚੋਂ ਸ਼੍ਰੋਮਣੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਹਨ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ, ਪਰ ਉਹਨਾਂ ਦੇ ਸਮੁੱਚੇ ਜੀਵਨ ਦੇ ਬਾਰੇ ਆਪਾਂ ਕਥਾ ਵਿਚਾਰਾਂ ਕਰਾਂਗੇ। ਅੰਮ੍ਰਿਤਸਰ ਸਾਹਿਬ ਦਾ ਜ਼ਿਲ੍ਹਾ, ਇਸ ਦੇ ਵਿੱਚ ਪਹੂਵਿੰਡ ਨਾਮ ਦਾ ਇੱਕ ਨਗਰ ਹੈ। ਇਸ ਵਿੱਚ ਇੱਕ ਸੁਭਾਗ ਜੋੜੀ ਰਹਿ ਰਹੀ ਹੈ, ਕਿਉਂਕਿ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਦਾਨੀ ਪੈਦਾ ਹੋ ਜਾਏ, ਕੋਈ ਭਗਤ ਪੈਦਾ ਹੋ ਜਾਏ, ਕੋਈ ਸੂਰਮਾ ਪੈਦਾ ਹੋ ਜਾਏ, ਪਤਾ ਨਹੀਂ ਉਸ ਮਾਂ ਨੇ ਪਿਛਲਿਆਂ ਜਨਮਾਂ ਵਿੱਚ ਕਿਤਨੀ ਭਗਤੀ ਕੀਤੀ ਹੁੰਦੀ ਹੈ, ਉਸ ਬਾਪ ਨੇ ਪਤਾ ਨਹੀਂ ਕਿਤਨੀਆਂ ਜਨਮਾਂ ਦੇ ਅੰਦਰ ਕਿੰਨਾ ਨਾਮ ਜਪਿਆ ਹੁੰਦਾ, ਜਿਸ ਦੇ ਗ੍ਰਹਿ ਵਿਖੇ ਐਸਾ ਮਹਾਨ ਯੋਧਾ ਪ੍ਰਗਟ ਹੋ ਕੇ ਰਹਿੰਦੇ ਸੰਸਾਰ ਤੱਕ ਆਪਣੇ ਮਾਤਾ ਪਿਤਾ ਦਾ ਵੀ, ਆਪਣੇ ਖਾਨਦਾਨ ਦਾ ਵੀ ਨਾਮ ਰੌਸ਼ਨ ਕਰ ਜਾਂਦਾ। ਇਸ ਲਈ ਉੱਥੇ ਇੱਕ ਸੁਭਾਗੀ ਜੋੜੀ ਰਹਿ ਰਹੀ ਹੈ, ਭਾਈ ਭਗਤਾ ਜੀ ਅਤੇ ਬੀਬੀ ਜੀਵਣੀ ਜੀ। ਇਹਨਾਂ ਦੇ ਗ੍ਰਹਿ ਵਿਖੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਇੱਕ ਸਪੁੱਤਰ ਬਖਸ਼ਿਸ਼ ਕੀਤਾ ਹੈ ਅਤੇ ਉਸ ਸਪੁੱਤਰ ਦਾ ਨਾਮ ਸੋਚ ਸੋਚ ਕੇ ਰੱਖਿਆ ਹੈ ਭਈ ਕੀ ਨਾਂ ਰੱਖੀਏ। ਸੋਚ ਕੇ ਨਾਮ ਰੱਖਿਆ ਵੀ ਦੀਪ ਜਿਹੜਾ ਹੈ ਉਹ ਦੀਵੇ ਨੂੰ ਆਖਦੇ ਨੇ ਅਤੇ ਦੀਵਾ ਜਿਹੜਾ ਹੈ ਉਹ ਚਾਨਣ ਕਰਦਾ ਹੈ, ਅਤੇ ਇਸ ਵਾਸਤੇ ਇਹਦਾ ਨਾਮ ਰੱਖਦੇ ਹਾਂ ਦੀਪ। ਕੇਵਲ ਦੀਪ ਨਾਮ ਰੱਖਿਆ ਗਿਆ। ਯਾਦ ਰਹੇ ਇਹ ਸੰਨ ਕਿੰਨੀ ਸੀ? ਇਹ ਸੰਨ ਸੀ 1682 ਈਸਵੀ, ਜਦੋਂ ਕਿ ਹਾਲੇ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਜੀ ਦੇ ਆਪਣੇ ਨਾਮ ਨਾਲ ਵੀ ਸਿੰਘ ਨਹੀਂ ਸੀ ਲੱਗਾ, ਗੋਬਿੰਦ ਰਾਏ ਜੀ ਸਦਵਾਉਂਦੇ ਸਨ। ਔਰ ਸਮੁੱਚੀ ਗੁਰੂ ਨਾਨਕ ਸਾਹਿਬ ਜੀ ਦੀ ਫੁਲਵਾੜੀ, ਜੋ ਇਹ ਨਹੀਂ ਕਿ ਉਦੋਂ ਸਿੱਖ ਨਹੀਂ ਸਨ, ਲੱਖਾਂ ਕਰੋੜਾਂ ਦੀ ਗਿਣਤੀ ਦੇ ਅੰਦਰ ਸਿੱਖ, ਪਰ ਜੋ ਜੋ ਨਾਮ ਰੱਖਿਆ ਸੀ ਉਹੀ ਉਹੀ ਨਾਮ ਚੱਲਦਾ ਸੀ। ਨਾਮ ਦੇ ਨਾਲ ਕੋਈ ਐਸਾ ਸਿਗਨੀਆਂ, ਐਸਾ ਇਸ ਪ੍ਰਕਾਰ ਕੋਈ ਚਿੰਨ ਹਾਲੇ ਤੱਕ ਪਾਤਸ਼ਾਹ ਨੇ ਨਹੀਂ ਦਿੱਤਾ ਸੀ, ਉਹ ਦਸਵੇਂ ਜਾਮੇ ਵਿੱਚ ਦੇਣਾ ਸੀਗਾ। ਇਸ ਲਈ ਮਾਤਾ ਪਿਤਾ ਜੀ ਨੇ ਹਾਲੇ ਨਾਮ ਰੱਖਿਆ ਹੈ ਦੀਪ, ਕਿ ਸਾਡਾ ਬੱਚਾ ਪੁੱਤਰ ਇੱਕ ਦੀਪਕ ਦੀ ਤਰ੍ਹਾਂ ਸਾਡਾ ਨਾਮ ਰੌਸ਼ਨ ਕਰੇਗਾ। ਕਿਉਂਕਿ ਪਹੂਵਿੰਡ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਅਤੇ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵਸਾਇਆ ਹੋਇਆ ਹੈ, ਅਤੇ ਇਹ ਨੈਚੁਰਲੀ ਹੈ ਕਿ ਜੋ ਆਸ ਪਾਸ ਦੇ ਪਿੰਡ ਨੇ ਉੱਥੇ ਦੀਆਂ ਸੰਗਤਾਂ ਸ੍ਰੀ ਅੰਮ੍ਰਿਤ ਸਰੋਵਰ ਦੀ ਸਿਰਜਣਾ ਦੇ ਵਿੱਚ, ਸ੍ਰੀ ਹਰਿਮੰਦਰ ਸਾਹਿਬ ਜੀ ਦੀ ਕਾਰ ਸੇਵਾ ਦੇ ਵਿੱਚ ਆਸ ਪਾਸ ਦੇ ਪਿੰਡ ਦੀਆਂ ਸੰਗਤਾਂ ਜ਼ਰੂਰ ਜਾਇਆ ਕਰਦੀਆਂ ਹੋਣਗੀਆਂ ਔਰ ਉੱਥੇ ਘਾਲਣਾ ਕਮਾਈ ਅਤੇ ਸੇਵਾ ਕਰਿਆ ਕਰਦੀਆਂ ਹੋਣਗੀਆਂ। ਇਸ ਲਈ ਪਹੂਵਿੰਡ ਪਿੰਡ ਕੋਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜ਼ਿਆਦਾ ਦੂਰ ਨਹੀਂ, ਇਸ ਲਈ ਅੰਮ੍ਰਿਤਸਰ ਸਾਹਿਬ ਚੌਥੇ ਪਾਤਸ਼ਾਹ ਜੀ ਨੇ ਵਸਾਇਆ ਹੈ ਔਰ ਨਾਲ ਨਾਲ ਇਸ ਦੇ ਹੋਰ ਵੀ ਤੀਰਥ ਕੋਈ ਜ਼ਿਆਦਾ ਦੂਰ ਨਹੀਂ ਹਨ। ਜਿਸ ਖਡੂਰ ਸਾਹਿਬ ਵਿੱਚ ਦੂਜੇ ਪਾਤਸ਼ਾਹ ਜੀ ਰਹੇ, ਜਿਸ ਗੋਇੰਦਵਾਲ ਸਾਹਿਬ ਵਿੱਚ ਤੀਜੇ ਪਾਤਸ਼ਾਹ ਜੀ ਰਹੇ ਔਰ ਕਰਤਾਰਪੁਰ ਰਾਵੀ ਦੇ ਕਿਨਾਰੇ ਗੁਰੂ ਨਾਨਕ ਸਾਹਿਬ ਜੀ ਰਹੇ ਔਰ ਅੰਮ੍ਰਿਤਸਰ ਸਾਹਿਬ ਵਿਖੇ ਚੌਥੇ ਪਾਤਸ਼ਾਹ, ਪੰਜਵੇਂ ਪਾਤਸ਼ਾਹ ਅਤੇ ਛੇਵੇਂ ਪਾਤਸ਼ਾਹ ਜੀ ਰਹੇ, ਇਸ ਵਾਸਤੇ ਇਹ ਮੰਨਣਾ ਪਏਗਾ ਕਿ ਮਾਤਾ ਪਿਤਾ ਜੀ ਭਾਈ ਭਗਤਾ ਅਤੇ ਬੀਬੀ ਜਿਉਣੀ ਜੀ ਬਹੁਤ ਵਾਰ ਗੁਰੂ ਘਰਾਂ ਦੇ ਵਿੱਚ ਆਉਂਦੇ ਰਹੇ ਹੋਣਗੇ ਔਰ ਉਹਨਾਂ ਨੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ, ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਵੀ ਕੀਤੇ ਹੋਣਗੇ। ਔਰ ਜਦ ਸਮਾਂ ਆਇਆ ਹੈ 1682 ਈਸਵੀ, ਉਦੋਂ ਸਾਧ ਸਿੰਘ ਜੀ ਦਸਮ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੁਰਤਾ ਗੱਦੀ 'ਤੇ ਬੈਠਿਆਂ ਨੂੰ 7 ਸਾਲ ਹੋ ਚੁੱਕੇ ਸਨ। 7 ਸਾਲ 1675 ਈਸਵੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰਤਾ ਗੱਦੀ 'ਤੇ ਬੈਠੇ ਸਨ, 7 ਸਾਲ ਹੋ ਚੁੱਕੇ ਸਨ। ਪਰ ਇਹ ਸਮਾਂ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਉੱਥੇ ਸੰਗਤਾਂ ਨੂੰ ਨਿਵਾਜ ਰਹੇ ਸਨ। ਆਲੇ ਦੁਆਲੇ ਤੋਂ ਜਦੋਂ ਸੰਗਤਾਂ ਇਕੱਤਰ ਹੋ ਕੇ ਜਾਂਦੀਆਂ ਅਤੇ ਸਮਾਂ ਲੰਘਦਾ ਲੰਘਦਾ ਇੱਧਰ ਮਾਤਾ ਪਿਤਾ ਜੀ ਦੀ ਗੋਦੀ ਵਿੱਚ ਪਲਦੇ ਹੋਏ ਬਾਲਕ ਦੀਪ ਸਾਹਿਬ ਜੀ ਉਸ ਵਕਤ ਵੱਡੇ ਹੋਏ ਨੇ। ਜਦੋਂ ਸੰਨ 1700 ਈਸਵੀ ਆ ਗਿਆ ਉਦੋਂ ਇਸ ਸੁਭਾਗ ਮਾਤਾ ਪਿਤਾ ਦਾ ਸਪੁੱਤਰ 18 ਸਾਲ ਦਾ ਹੋ ਗਿਆ। 1682 ਤੋਂ ਲੈ ਕੇ 1700 ਤੱਕ 18 ਸਾਲ ਦਾ ਹੋਣਹਾਰ ਚੜ੍ਹਦੀ ਜਵਾਨੀ ਗੱਭਰੂ ਪੁੱਤ ਹੈ, ਉਹਨੂੰ ਨਾਲ ਲੈ ਕੇ ਬਾਬਾ ਭਗਤਾ ਅਤੇ ਮਾਤਾ ਜਿਉਣੀ ਜੀ ਪਿੰਡ ਦੀਆਂ ਹੋਰ ਸੰਗਤਾਂ ਦੇ ਨਾਲ ਰਲ ਕੇ ਕਹਿੰਦੇ ਚਲੋ ਸ੍ਰੀ ਅਨੰਦਪੁਰ ਸਾਹਿਬ ਵਿਸਾਖੀ ਦਾ ਜੋੜ ਮੇਲਾ ਨਾਲੇ ਦੇਖ ਕੇ ਆਉਂਦੇ ਹਾਂ ਅਤੇ ਨਾਲੇ ਉੱਥੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਕੇ ਆਵਾਂਗੇ। ਖੁੱਲ੍ਹਾ ਸਮਾਂ ਹੋਇਆ ਕਰਦਾ ਸੀ, 10-12 ਦਿਨ ਪਹਿਲਾਂ ਚਲੇ ਜਾਣਾ ਅਤੇ 10-10 ਦਿਨ ਬਾਅਦ ਵਿੱਚ ਉੱਥੋਂ ਵਾਪਸ ਮੁੜਨਾ। ਜਦ ਵਿਸਾਖੀ ਦੇ ਜੋੜ ਮੇਲੇ ਤੋਂ 5-7 ਦਿਨ ਪਹਿਲਾਂ ਹੀ ਅੰਮ੍ਰਿਤਸਰ ਸ਼ਹਿਰ ਦੇ ਆਸ ਪਾਸ ਦੀਆਂ ਸੰਗਤਾਂ ਉੱਥੇ ਪਹੁੰਚ ਗਈਆਂ ਨੇ ਤਾਂ ਕੀ ਦੇਖਦੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਰੋਜ਼ ਸਵੇਰੇ ਪਹਿਲਾਂ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਤੋਂ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਅਭਿਆਸ ਵਿੱਚ ਜੁੜੇ ਹੁੰਦੇ ਨੇ। ਉਸ ਤੋਂ ਪਿੱਛੋਂ ਜਦ ਧੁੱਪ ਚੜ੍ਹਦੀ ਹੈ, ਸਿੱਖਾਂ ਨੇ ਬਹੁਤ ਸੋਹਣਾ ਪੰਡਾਲ ਤਿਆਰ ਕੀਤਾ ਹੁੰਦਾ, ਉਸ ਵਿੱਚ ਬੜਾ ਸੁੰਦਰ ਸਿੰਘਾਸਣ ਹੈ, 2.5 ਲੱਖੀ ਚਾਨਣੀ ਜਿਹੜੀ ਹੈ ਮਹਾਰਾਜ ਜੀ ਦੇ ਉੱਪਰ ਲਾਈ ਹੁੰਦੀ ਹੈ ਅਤੇ ਉੱਥੇ ਪਾਤਸ਼ਾਹ ਜੀ ਆ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਹੈ, ਉੱਥੇ ਕੀਰਤਨ ਹੁੰਦਾ ਹੈ। ਉਸ ਤੋਂ ਬਾਅਦ ਦਸਮ ਪਿਤਾ ਮਹਾਰਾਜ ਸੰਗਤਾਂ ਨੂੰ ਬਚਨ ਬਲਾਸ ਸੁਣਾ ਕੇ ਨਿਹਾਲ ਕਰਦੇ ਨੇ। ਜਿਹੜੇ ਬ੍ਰਹਮ ਮਾਰਗ ਦੇ ਪਾਂਧੀ ਨੇ ਉਹਨਾਂ ਨੂੰ ਮਹਾਰਾਜ ਪਾਤਸ਼ਾਹ ਅਧਿਆਤਮਿਕ ਬਚਨ ਸੁਣਾਉਂਦੇ ਨੇ ਔਰ ਜਿਹੜੇ ਯੋਧਿਆਂ ਔਰ ਵੀਰ ਰਸੀ ਵਿਚਾਰਾਂ ਨੂੰ ਜਿਹੜਾ ਹੈ ਸੁਣਨ ਲਈ ਆਏ ਹੁੰਦੇ ਮਹਾਰਾਜ ਪਾਤਸ਼ਾਹ ਜੀ ਉਹਨਾਂ ਨੂੰ ਉਹ ਵਿਚਾਰਾਂ ਸੁਣਾਉਂਦੇ ਨੇ। ਅਤੇ ਜਦ ਦੁਪਹਿਰ ਵੇਲਾ ਲੰਘਾ ਕੇ ਜਦੋਂ ਜਿਹਨੂੰ ਲੋਢਾ ਵੇਲਾ ਆਪਾਂ ਆਖਦੇ ਪਿਛਲੇ ਪਹਿਰ ਦਾ ਸਮਾਂ, ਉਦੋਂ ਦਸਮ ਪਾਤਸ਼ਾਹ ਮਹਾਰਾਜ ਜੀ ਸਾਰੇ ਆਪਣੇ ਸੈਨਿਕਾਂ ਨੂੰ ਲੈ ਕੇ ਨਿਸ਼ਾਨੇ ਲਾਉਂਦੇ ਨੇ ਔਰ ਘੋੜ ਅਸਵਾਰੀ ਸਿਖਾਉਂਦੇ ਨੇ, ਸ਼ਸਤਰ ਚਲਾਉਣੇ ਸਿਖਾਉਂਦੇ ਨੇ। ਇਹ ਸਾਰਾ ਕੁਝ ਜਿਹਨੂੰ ਅੰਦਰੋਂ ਗੁਰੂ ਨਾਲ ਪਿਆਰ ਹੋਵੇ, 18 ਸਾਲ ਦੀ ਗੱਭਰੂ ਉਮਰ ਹੋਵੇ, ਉਹ ਸਭ ਕੁਛ ਇਹ ਦੇਖ ਕੇ ਅਤੇ ਕਿਵੇਂ ਨਹੀਂ ਸੋਚੇਗਾ ਕਿ ਮੈਂ ਵੀ ਇਹ ਸਾਰਾ ਕੁਝ ਸਿੱਖ ਲਵਾਂ ਅਤੇ ਮੈਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਫੌਜ ਵਿੱਚ ਸ਼ਾਮਿਲ ਹੋ ਜਾਵਾਂ। ਵਿਸਾਖੀ ਵਾਲਾ ਦਿਨ ਆ ਗਿਆ ਅਤੇ 1 ਸਾਲ ਪਹਿਲਾਂ ਦਸਮ ਪਿਤਾ ਜੀ ਨੇ 1699 ਦੀ ਵਿਸਾਖੀ ਨੂੰ ਪਹਿਲਾ ਅੰਮ੍ਰਿਤ ਸੰਚਾਰ ਕੀਤਾ ਹੋਇਆ ਸੀਗਾ 5 ਸਿੱਖਾਂ ਦੇ ਸੀਸ ਲੈ ਕੇ। 1 ਸਾਲ ਬਾਅਦ ਜਿਹੜਾ ਵਿਸਾਖੀ ਵਾਲੇ ਦਿਨ ਹੀ ਦੁਬਾਰਾ ਅੰਮ੍ਰਿਤ ਸੰਚਾਰ ਹੋਇਆ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਜਾਂ ਪਿਆਰਿਆਂ ਵਿੱਚ ਆਪ ਲੱਗੇ ਹੋਏ ਨੇ ਅਤੇ ਅੰਮ੍ਰਿਤ ਛਕਾਇਆ ਜਾ ਰਿਹਾ। ਉਸ ਦਿਨ 1700 ਦੀ ਵਿਸਾਖੀ ਵਾਲੇ ਦਿਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ 18 ਸਾਲ ਦੀ ਉਮਰ ਵਿੱਚ ਔਰ ਨਾਲ ਹੀ ਉਹਨਾਂ ਦੇ ਮਾਤਾ ਪਿਤਾ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਹੈ। ਹੌਲੀ ਹੌਲੀ ਸੰਗਤਾਂ ਕੋਈ ਦੂਜੇ ਦਿਨ ਗਈਆਂ, ਕੁਝ ਤੀਜੇ ਦਿਨ ਗਈਆਂ, ਕੁਝ ਚੌਥੇ ਦਿਨ ਗਈਆਂ। ਜਿਵੇਂ ਜਿਵੇਂ ਸੰਗਤਾਂ ਜਾ ਰਹੀਆਂ ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮਾਤਾ ਪਿਤਾ ਜੀ ਨੂੰ ਆਖਿਆ ਵੀ ਤੁਸੀਂ ਚਲੇ ਜਾਓ ਪਿੰਡ ਨੂੰ, ਮੈਂ ਤਾਂ ਇੱਥੇ ਗੁਰੂ ਦਸਮ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਸ਼ਸਤਰ ਵਿੱਦਿਆ ਸਿੱਖਣੀ ਹੈ, ਘੋੜ ਅਸਵਾਰੀ ਸਿੱਖਣੀ ਹੈ ਅਤੇ ਨਾਲੇ ਗੁਰਬਾਣੀ ਸਿੱਖਣੀ ਹੈ। ਦਸਮ ਪਾਤਸ਼ਾਹ ਜੀ ਤੋਂ ਆਗਿਆ ਲੈ ਲਈ, ਮਾਤਾ ਪਿਤਾ ਜੀ ਨੂੰ ਪਿੰਡ ਦੀਆਂ ਸੰਗਤਾਂ ਨੂੰ ਪਿੰਡ ਨੂੰ ਪਹੁ ਪਿੰਡ ਵੱਲ ਨੂੰ ਤੋਰ ਦਿੱਤਾ। ਆਪ ਬਾਬਾ ਦੀਪ ਸਿੰਘ ਸਾਹਿਬ ਜੀ ਹੁਣ ਪਹਿਲਾਂ ਕੇਵਲ ਅਤੇ ਕੇਵਲ ਮਾਪਿਆਂ ਦੇ ਪਿਆਰਾ ਦੀਪ ਸਾਹਿਬ ਸੀ, ਪਰ ਹੁਣ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਅਤੇ ਹੁਣ ਬਾਬਾ ਦੀਪ ਸਿੰਘ ਸਾਹਿਬ ਜੀ ਬਣ ਗਏ ਹਨ। ਹੁਣ ਦਸਮ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਹਰ ਰੋਜ਼ ਗੁਰਬਾਣੀ ਸਿੱਖੀ ਜਾਂਦੀ ਹੈ। ਬੜੇ ਬੜੇ ਜੋ ਗ੍ਰੰਥ ਹਨ ਉਸਤਾਦਾਂ ਦੇ ਕੋਲੋਂ ਉਹ ਸਿੱਖੇ ਜਾਂਦੇ ਨੇ, ਨਾਲ ਨਾਲ ਹੀ ਸ਼ਸਤਰ ਵਿੱਦਿਆ, ਨਾਲ ਨਾਲ ਹੀ ਘੋੜ ਅਸਵਾਰੀ ਸਿੱਖੀ ਜਾਂਦੀ ਹੈ। ਹੋਣਹਾਰ ਗੱਭਰੂ ਉਮਰ ਦੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ 4 ਸਾਲਾਂ ਦੇ ਅੰਦਰ 1700 ਈਸਵੀ ਤੋਂ ਲੈ ਕੇ 1704 ਈਸਵੀ ਦੇ ਜਨਵਰੀ ਫਰਵਰੀ ਮਹੀਨੇ ਤੱਕ ਬਹੁਤ ਹੋਣਹਾਰ ਘੋੜ ਅਸਵਾਰ ਬਣ ਗਏ, ਬਹੁਤ ਸ਼ਸਤਰ ਵਿੱਦਿਆ ਦੇ ਵਿੱਚ ਨਿਪੁੰਨ ਹੋ ਗਏ ਅਤੇ ਇੱਕ ਮਹਾਨ ਵਿਦਵਾਨ ਵੀ ਬਣ ਗਏ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਜਦ ਦੂਜੇ ਤੀਜੇ ਦਿਨ ਪਹਾੜਾਂ ਦੀ ਦੂਣ ਦੇ ਵਿੱਚ ਜਾਣਾ ਨਾਲ ਦੀ ਸੈਨਾ ਨੂੰ ਲੈ ਕੇ ਅਤੇ ਇੱਕ ਦਿਨ ਸ਼ੇਰ ਸਾਹਮਣੇ ਆ ਗਿਆ। ਮਹਾਰਾਜ ਪਾਤਸ਼ਾਹ ਕਹਿੰਦੇ ਕਿਹੜਾ ਸਾਡਾ ਸ਼ੇਰ ਇਸ ਸ਼ੇਰ ਦਾ ਮੁਕਾਬਲਾ ਕਰੇਗਾ। ਬਾਬਾ ਦੀਪ ਸਿੰਘ ਸਾਹਿਬ ਨੇ ਕਿਹਾ ਕਿ ਪਾਤਸ਼ਾਹ ਮੈਨੂੰ ਆਗਿਆ ਬਖਸ਼ਿਸ਼ ਕਰੋ, ਮੈਂ ਮੁਕਾਬਲਾ ਕਰਦਾ। ਪਾਤਸ਼ਾਹ ਨੇ ਆਗਿਆ ਦਿੱਤੀ ਅਤੇ ਸਤਿਗੁਰੂ ਪਾਤਸ਼ਾਹ ਦੇ ਸਾਹਮਣੇ ਸਾਹਮਣੇ ਹੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਾ ਕੇ ਤਲਵਾਰ ਮਿਆਨ ਵਿੱਚੋਂ ਖਿੱਚ ਕੇ ਉਸ ਬੱਬਰ ਸ਼ੇਰ ਦੇ ਸਾਹਮਣੇ ਜਾ ਕੇ ਉਹਨੂੰ ਵੰਗਾਰਿਆ। ਸ਼ੇਰ ਜਦੋਂ ਦਹਾੜ ਲੈ ਕੇ ਅਗਲੇ ਪੱਬ ਚੁੱਕ ਕੇ ਪੰਜੇ ਚੁੱਕ ਕੇ ਬਾਬਾ ਦੀਪ ਸਿੰਘ ਸਾਹਿਬ ਨੂੰ ਮਾਰਨ ਲੱਗਾ, ਉਹਦੇ ਮੂੰਹ 'ਤੇ ਢਾਲ ਮਾਰ ਕੇ ਖੱਬਾ ਗੋਡਾ ਨੀਵਾਂ ਕਰਕੇ ਵੀਰ ਆਸਣ ਲਾ ਕੇ ਥੱਲਿਓਂ ਉਹਦਾ ਪੇਟ ਜਿਹੜਾ ਸੀ ਉਹ ਕਿਰਪਾਨ ਦੇ ਨਾਲ ਚੀਰ ਦਿੱਤਾ ਅਤੇ ਉੱਥੇ ਪਿਆ ਹੋਇਆ ਡਿੱਗਾ ਹੋਇਆ ਸ਼ੇਰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਹੋਰ ਬਖਸ਼ਿਸ਼ਾਂ ਕਰ ਦਿੱਤੀਆਂ। ਪਾਤਸ਼ਾਹ ਨੇ ਕਿਹਾ ਸ਼ੇਰਾਂ ਦੇ ਜਿਹੜੇ ਨੇ ਸ਼ਿਕਾਰ ਕਰਨ ਵਾਸਤੇ ਸ਼ੇਰ ਹੀ ਬਣਨਾ ਪੈਂਦਾ ਹੈ। ਸਿੱਖਾਂ ਨੂੰ ਅਜੇ ਪਤਾ ਨਹੀਂ ਕਿਹੜੇ ਕਿਹੜੇ ਜ਼ਾਲਮ ਸ਼ੇਰਾਂ ਦੇ ਨਾਲ ਜਿਹੜਾ ਹੈ ਉਹ ਟੱਕਰ ਲੈਣੀ ਪੈਣੀ ਹੈ। ਇਸ ਲਈ ਮਹਾਨ ਬਖਸ਼ਿਸ਼ਾਂ ਪਾਤਸ਼ਾਹ ਜੀ ਨੇ ਕੀਤੀਆਂ। ਸੰਨ 1700 ਜਨਵਰੀ 1704 ਈਸਵੀ ਦੇ ਜਨਵਰੀ ਫਰਵਰੀ ਦਾ ਮਹੀਨਾ ਸੀ ਅਤੇ ਮਾਪਿਆਂ ਦਾ ਵੀ ਬੜਾ ਸਬਰ ਸੀ, ਆਪਣੇ ਗੱਭਰੂ ਪੁੱਤ ਨੂੰ ਗੁਰੂ ਘਰ ਛੱਡ ਕੇ ਆਏ ਸਨ ਅਤੇ 4 ਸਾਲ ਬਾਅਦ ਫਿਰ ਅਨੰਦਪੁਰ ਸਾਹਿਬ ਆਏ ਹੈ ਵੀ ਅਸੀਂ ਆਪਣੇ ਪੁੱਤਰ ਨੂੰ ਮਿਲ ਆਉਂਦੇ ਹਾਂ, ਨਾਲੇ ਨਾਲ ਲੈ ਆਵਾਂਗੇ ਅਤੇ ਹੁਣ ਸਾਡਾ ਗੱਭਰੂ ਪੁੱਤ ਜਿਹੜਾ ਉਹ ਸ਼ਾਦੀ ਦੇ ਲਾਇਕ ਹੋ ਚੁੱਕਾ ਹੈ, ਹੋ ਸਕਿਆ ਅਤੇ ਉਸਦੇ ਆਨੰਦ ਕਾਰਜ ਕਰ ਦੇਵਾਂਗੇ। 1704 ਈਸਵੀ ਵਿੱਚ ਜਨਵਰੀ ਫਰਵਰੀ ਦੇ ਮਹੀਨੇ ਮਾਤਾ ਪਿਤਾ ਜੀ ਨੇ ਅਨੰਦਪੁਰ ਸਾਹਿਬ ਪਹੁੰਚ ਕੇ ਸਤਿਗੁਰਾਂ ਤੋਂ ਛੁੱਟੀ ਲੈ ਲਈ ਕਿ ਮਹਾਰਾਜ ਜੀ ਇਜਾਜ਼ਤ ਦਿਓ ਅਸੀਂ ਆਪਣੇ ਪੁੱਤਰ ਨੂੰ ਘਰ ਲਿਜਾ ਸਕੀਏ। ਮਹਾਰਾਜ ਸਾਹਿਬ ਜੀ ਨੇ ਆਗਿਆ ਦੇ ਦਿੱਤੀ। ਜਦ ਬਾਬਾ ਦੀਪ ਸਿੰਘ ਸਾਹਿਬ ਜੀ ਹੁਣ ਪਿੰਡ ਗਏ ਨੇ ਅਤੇ 4 ਸਾਲ ਪਹਿਲਾਂ ਜਿਸ ਤਰ੍ਹਾਂ ਦੇ ਪਿੰਡੋਂ ਗਏ ਸੀ ਹੁਣ ਉਸ ਤਰ੍ਹਾਂ ਦੇ ਨਹੀਂ ਸਨ ਰਹਿ ਗਏ। ਹੁਣ ਉਹਨਾਂ ਦੇ ਗਲ ਦੇ ਵਿੱਚ ਸੁੰਦਰ ਲੰਬਾ ਚੋਲਾ ਸੀ, ਸੀਸ ਦੇ ਉੱਪਰ ਗੋਲ ਦਸਤਾਰ ਸੀ, ਵਿੱਚ ਖੰਡਾ ਅਤੇ ਤੋੜਾ ਲਾਇਆ ਹੋਇਆ ਸੀ, ਉੱਪਰ ਚੱਕਰ ਪਾਇਆ ਹੋਇਆ ਸੀਗਾ। ਚੋਲਾ ਜਿਹੜਾ ਸੀਗਾ ਉਹਦੇ ਉੱਪਰੋਂ ਦੀ ਕਮਰ ਕੱਸਾ ਲਾ ਕਰਕੇ ਅਤੇ ਸੱਜੇ ਪਾਸੇ ਸੋ ਇਸ ਪ੍ਰਕਾਰ ਜਿਹੜਾ ਹੈ ਉਹ ਸ਼ਸਤਰ ਲਟਕਾਏ, ਖੱਬੇ ਪਾਸੇ ਕਿਰਪਾਨ ਲਟਕਾਈ ਹੈ ਅਤੇ ਇੱਥੋਂ ਇੱਕ ਕਮਾਨ ਅਤੇ ਤੀਰਾਂ ਦਾ ਭੱਥਾ ਵੀ ਲੈ ਕੇ ਗਏ ਹੈ ਅਤੇ ਨਾਲ ਬਾਜਾਂ ਵਾਲੇ ਸਤਿਗੁਰੂ ਜੀ ਦੀ ਸੈਨਾ ਦੇ ਹੁਣ ਮਹਾਨ ਸਪੂਤ ਸਿਪਾਹੀ ਸਨ, ਨਾਲ ਚੰਗੀ ਨਸਲ ਦਾ ਇੱਕ ਘੋੜਾ ਵੀ ਲੈ ਕੇ ਗਏ ਨੇ। ਜਦੋਂ ਪਿੰਡ ਵਿੱਚ ਗਏ ਨੇ ਪਿੰਡ ਵਾਸੀਆਂ ਨੇ ਅੱਗਿਓਂ ਵੱਧ ਕੇ ਅੱਗੇ ਆਣ ਕੇ ਸਤਿਕਾਰ ਕੀਤਾ ਅਤੇ ਕਹਿੰਦੇ ਸਾਡੇ ਪਿੰਡ ਦਾ ਨਾਮ ਰੌਸ਼ਨ ਹੋ ਗਿਆ, ਸਾਡੇ ਪਿੰਡ ਦਾ ਮਹਾਨ ਗੱਭਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਉਹਨਾਂ ਦਾ ਸ਼ੰਤ ਸੰਤ ਸਿਪਾਹੀ ਬਣ ਕੇ ਆਇਆ। ਪਿੰਡ ਵਾਲਿਆਂ ਨੇ ਬੜਾ ਪਿਆਰ ਕੀਤਾ, ਬਹੁਤ ਸਤਿਕਾਰ ਦਿੱਤਾ। ਭਾਣਾ ਇਉਂ ਵਰਤਿਆ ਕਿ ਮਹੀਨੇ ਮਹੀਨੇ ਡੇਢ ਮਹੀਨੇ ਬਾਅਦ ਹੀ ਕੀ ਹੋਇਆ ਕਿ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪੈ ਗਿਆ, ਜਿਹੜਾ ਘੇਰਾ ਲਗਭਗ 6-7 ਮਹੀਨੇ ਲੰਬਾ ਹੋ ਗਿਆ। ਇਹ ਘੇਰੇ ਦੇ ਵਿੱਚ ਲਾਹੌਰ ਦਾ ਸੂਬੇਦਾਰ ਆਪਣੀ ਸੈਨਾ ਲੈ ਕੇ ਪਹੁੰਚਿਆ, ਸਰਹੰਦ ਦਾ ਸੂਬੇਦਾਰ ਆਪਣੀ ਸੈਨਾ ਲੈ ਕੇ ਪਹੁੰਚਿਆ, 22 ਧਾਰ ਦੇ ਰਾਜਿਆਂ ਨੇ ਆਪਣੀਆਂ ਫੌਜਾਂ ਲਾਈਆਂ ਹੋਈਆਂ। ਇਹ ਘੇਰਾ ਲੰਬਾ ਹੋ ਗਿਆ ਹੈ, ਇਸ ਵਾਸਤੇ ਦਸੰਬਰ ਦਾ ਮਹੀਨਾ ਆ ਗਿਆ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਨੂੰ ਜਾ ਕੇ ਦਸਮ ਪਾਤਸ਼ਾਹ ਜੀ ਦੇ ਕੋਲ ਨਹੀਂ ਪਹੁੰਚ ਸਕੇ, ਪਰ ਘਰੇ ਬੈਠੇ ਹੋਏ ਇਸ ਗੱਲ ਦਾ ਮਨ ਵਿੱਚ ਪਛਤਾਵਾ ਬਹੁਤ ਕਰਦੇ ਰਹੇ ਭਈ ਮੈਂ ਇਸ ਬਹੁਤ ਵੱਡੇ ਜੰਗ ਦੇ ਮੌਕੇ 'ਤੇ ਪਾਤਸ਼ਾਹ ਦੇ ਕੋਲੋਂ ਕਿਉਂ ਆ ਗਿਆ, ਮੈਂ ਨਾ ਛੁੱਟੀ ਲੈ ਕੇ ਆਉਂਦਾ, ਮੈਂ ਕਦੇ ਵਾਸਤੇ ਅਨੰਦਪੁਰ ਸਾਹਿਬ ਦੇ ਵਿੱਚੋਂ ਨਿਕਲ ਆਇਆ। ਪਰ ਮਹਾਰਾਜ ਪਾਤਸ਼ਾਹ ਜੀ ਨੇ ਜਿਸ ਜਿਸ ਮੌਕੇ 'ਤੇ ਕੋਈ ਸੇਵਾ ਲੈਣੀ ਹੁੰਦੀ ਹੈ, ਗੁਰੂ ਮਹਾਰਾਜ ਦੀ ਬਾਣੀ ਦਾ ਬਚਨ ਆਉਂਦਾ ਹੈ, ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ, ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆਂ। ਮਹਾਰਾਜ ਪਾਤਸ਼ਾਹ ਆਪਣੀ ਆਪਣੀ ਕਾਰ ਜਿਹੜੀ ਹੈ ਉਹਦੇ ਵਿੱਚ ਲਾਉਣ ਵਾਸਤੇ ਉੱਦਾਂ ਦੀ ਵਿਧੀ ਜਿਹੜੀ ਹੈ ਉਹ ਬਣਾ ਦਿੰਦੇ ਹੈ। ਅਨੰਦਪੁਰ ਸਾਹਿਬ ਦੇ ਘੇਰੇ ਤੋਂ ਬਾਅਦ ਚਮਕੌਰ ਸਾਹਿਬ ਦਾ ਸਾਕਾ ਹੋਇਆ, ਸਰਹੰਦ ਦਾ ਸਾਕਾ ਹੋਇਆ, ਮੁਕਤਸਰ ਸਾਹਿਬ ਦਾ ਜੰਗ ਗੁਰੂ ਮਹਾਰਾਜ ਦਸ਼ਮੇਸ਼ ਪਿਤਾ ਜੀ ਨੇ ਜਿੱਤਿਆ, ਉਸ ਤੋਂ ਪਿੱਛੋਂ ਸਾਬੋ ਕੀ ਤਲਵੰਡੀ ਵਿਖੇ ਮਹਾਰਾਜ ਦਸਮ ਪਾਤਸ਼ਾਹ ਜੀ ਪਹੁੰਚੇ ਹਨ। ਇੱਥੇ ਹੀ ਭਾਈ ਮਨੀ ਸਿੰਘ ਸਾਹਿਬ ਜੀ ਦਿੱਲੀ ਤੋਂ ਸਿੱਖ ਪੰਥ ਦੀਆਂ ਮਾਤਾਵਾਂ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਨਾਲ ਲੈ ਕੇ ਦਸਮ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਏ ਨੇ। ਇੱਥੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਉਹ ਵਾਅਦਾ ਯਾਦ ਕਰਾਇਆ ਭਈ ਸਿੰਘੋ, ਤੁਸੀਂ ਕਿਸੇ ਵਕਤ ਆਖਿਆ ਸੀ ਗੁਰਬਾਣੀ ਦੇ ਸਾਰੇ ਅਰਥ ਸੁਣਾਓ, ਅਤੇ ਹੁਣ ਤੁਹਾਨੂੰ ਅਸੀਂ ਸਾਰੀ ਗੁਰਬਾਣੀ ਦੇ ਅਰਥ ਸੁਣਾਉਂਦੇ ਹਾਂ, ਜਾਓ ਜਾ ਕੇ ਕਰਤਾਰਪੁਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਆਓ। ਕਰਤਾਰਪੁਰ ਦੀ ਧਰਤੀ 'ਤੇ ਧੀਰਮਲ ਦੀ ਔਲਾਦ ਜੋ ਸੀ ਉਹਨਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੀ, ਉਹਨਾਂ ਨੇ ਦੇਣ ਤੋਂ ਇਨਕਾਰ ਕੀਤਾ ਹੈ ਔਰ ਇੱਕ ਮਿਹਣਾ ਤਾਨਾ ਮਾਰ ਦਿੱਤਾ ਹੈ ਕਿ ਜੇ ਗੁਰੂ ਨਾਨਕ ਦੀ ਗੱਦੀ ਹੈ ਤਾਂ ਫਿਰ ਨਵਾਂ ਉਚਾਰ ਲੈਣ, ਨਵਾਂ ਜਿਹੜਾ ਹੈ ਆਪਣੇ ਕੰਠ ਤੋਂ ਉਚਾਰ ਲੈਣ, ਸਾਡੇ ਕੋਲ ਵੱਡਿਆਂ ਦੀ ਬਖਸ਼ਿਸ਼ ਪਈ ਹੈ ਕਿਉਂ ਖੋਹਦੇ ਹਨ। ਸਿੱਖਾਂ ਨੇ ਜਾ ਕੇ ਦਸਮ ਪਾਤਸ਼ਾਹ ਨੂੰ ਸੁਨੇਹਾ ਦਿੱਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਕਿਹਾ ਠੀਕ ਹੈ, ਪ੍ਰਬੰਧ ਕਰੋ, ਆਪਾਂ ਗੁਰਬਾਣੀ ਰੋਜ਼ ਲਿਖਾਇਆ ਕਰਾਂਗੇ ਔਰ ਨਵਾਂ ਸਰੂਪ ਜਿਹੜਾ ਹੈ ਉਸ ਦੀ ਸਿਰਜਣਾ ਕੀਤੀ ਜਾਏਗੀ। ਇਹਨਾਂ ਦਿਨਾਂ ਦੇ ਅੰਦਰ ਹੀ ਫਿਰ ਐਸਾ ਸਬੱਬ ਬਣਿਆ, ਮੁਕਤਸਰ ਸਾਹਿਬ ਵਾਲੀ ਜੰਗ ਤੋਂ ਬਾਅਦ ਇਹ ਗੱਲ ਪ੍ਰਸਿੱਧ ਹੋ ਗਈ ਸੀ ਕਿ ਦਸਮ ਪਾਤਸ਼ਾਹ ਮਹਾਰਾਜ ਜੀ ਚਮਕੌਰ ਦੀ ਗੜੀ ਦੇ ਘੇਰੇ 'ਚੋਂ ਨਿਕਲ ਆਏ ਸੀ ਔਰ ਜ਼ਾਲਮਾਂ ਨਾਲ ਅਜੇ ਵੀ ਲੋਹਾ ਲੈ ਰਹੇ ਨੇ। ਬਾਬਾ ਦੀਪ ਸਿੰਘ ਸਾਹਿਬ ਫਿਰ ਆਪਣੇ ਪਿੰਡ ਤੋਂ ਘੋੜਾ ਸ਼ਸਤਰ ਆਦਿਕ ਲੈ ਕੇ ਅਤੇ ਦਸਮ ਪਾਤਸ਼ਾਹ ਜੀ ਨੂੰ ਮਿਲਣ ਦੇ ਵਾਸਤੇ ਜਦੋਂ ਚੱਲੇ ਨੇ, ਇਹਨਾਂ ਦਿਨਾਂ 'ਚ ਚੱਲਦੇ ਚੱਲਦੇ ਦਸਮ ਪਾਤਸ਼ਾਹ ਸਾਬੋ ਕੀ ਤਲਵੰਡੀ ਜਾ ਪਹੁੰਚੇ ਸਨ। ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦੇ ਚਰਨਾਂ ਦੇ ਪਾਸ ਸਾਬੋ ਕੀ ਤਲਵੰਡੀ ਵਿਖੇ ਜਾ ਹਾਜ਼ਰ ਹੋਏ ਨੇ। ਗੁਰੂ ਅਤੇ ਸਿੱਖ ਦੀ ਹਿਰਦੇ ਦੀ ਜੋ ਸਾਂਝ ਹੈ ਉਹਨੂੰ ਕੋਈ ਤੀਜਾ ਬੰਦਾ ਕੀ ਅਨੁਭਵ ਕਰ ਸਕਦਾ ਹੈ। ਦਸਮ ਪਾਤਸ਼ਾਹ ਦੇ ਕੋਲੋਂ ਬੜੀਆਂ ਖਿਮਾ ਮੰਗੀਆਂ ਅਤੇ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਸਾਹਿਬ ਨੂੰ ਲਿਖਾਰੀ ਲਾਇਆ, ਬਾਬਾ ਦੀਪ ਸਿੰਘ ਸਾਹਿਬ ਜੀ ਦੀ ਡਿਊਟੀ ਲਾਈ ਹੈ ਕਿ ਤੁਸਾਂ ਨੇ ਕਲਮਾਂ ਸੁੰਦਰ ਸੁੰਦਰ ਘੜ ਕੇ ਲਾਗੇ ਹਾਜ਼ਰ ਰੱਖਿਆ ਕਰਨੀਆਂ ਨੇ, ਸਿਆਹੀ ਜੋ ਹੈ ਉਹਨੂੰ ਪੀਸ ਕੇ ਘੋਲ ਕੇ ਤਿਆਰ ਕਰਕੇ ਸਿਆਹੀ ਰੱਖਿਆ ਕਰਨੀ ਹੈ ਅਤੇ ਕਾਗਜ਼ ਜੋ ਹੈ ਜਿੱਥੋਂ ਖਰੀਦਣਾ ਹੈ ਉਹ ਤੁਸੀਂ ਇੰਤਜ਼ਾਮ ਕਰਨਾ ਹੈ। ਇਹ ਸੇਵਾਵਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਲਾਈਆਂ ਗਈਆਂ। ਭਾਈ ਮਨੀ ਸਿੰਘ ਸਾਹਿਬ ਜੀ ਬਾਣੀ ਲਿਖਦੇ ਹਨ, ਦਸਮ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੇ ਦਿਨ ਸਵੇਰ ਦੇ ਦੀਵਾਨ ਵਿੱਚ ਜੋ ਬਾਣੀ ਲਿਖਵਾਈ, ਸਾਰਾ ਜਪਜੀ ਸਾਹਿਬ, ਰਹਿ ਰਾਸ ਸਾਹਿਬ ਜੀ ਦੇ ਸ਼ਬਦ ਅਤੇ ਸੁਹਿਲਾ ਸਾਹਿਬ ਜੀ ਦੇ ਸ਼ਬਦ, ਇਹ 13 ਅੰਗ ਤੱਕ ਬਾਣੀ ਬਣਦੀ ਹੈ। 13 ਅੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਹਿਲੇ ਦਿਨ ਸਵੇਰ ਦੇ ਦੀਵਾਨ ਵਿੱਚ ਕੰਠ ਤੋਂ ਉਚਾਰ ਕੇ ਲਿਖਵਾਏ ਅਤੇ ਸ਼ਾਮ ਵੇਲੇ ਜਦੋਂ ਦੀਵਾਨ ਲੱਗਾ ਤਾਂ ਉਹਨਾਂ ਹੀ ਸ਼ਬਦਾਂ ਦੀ ਉਨੇ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਗੁਰਾਂ ਨੇ ਕਥਾ ਕੀਤੀ। ਰੋਜ਼ ਦਾ ਨੇਮ ਇਉਂ ਹੀ ਬਣ ਗਿਆ, ਸਵੇਰ ਦੇ ਦੀਵਾਨ ਵਿੱਚ ਦਸਮ ਪਿਤਾ ਮਹਾਰਾਜ ਬਾਣੀ ਲਿਖਵਾਉਂਦੇ ਨੇ, ਜਦੋਂ ਸ਼ਾਮ ਦਾ ਦੀਵਾਨ ਲਾਉਂਦੇ ਉਦੋਂ ਲਿਖਵਾਈ ਹੋਈ ਬਾਣੀ ਦੀ ਕਥਾ ਕਰਦੇ ਨੇ। ਇਹ 48 ਸਿੰਘ ਇਤਿਹਾਸ ਵਿੱਚ ਆਉਂਦੇ ਹੈ, ਭਾਈ 48 ਸਿੰਘਾਂ ਨੇ ਦਸਮ ਪਾਤਸ਼ਾਹ ਮਹਾਰਾਜ ਜੀ ਤੋਂ ਗੁਰਬਾਣੀ ਦੇ ਅਰਥ ਜਿਹੜੇ ਉਹ ਸੰਪੂਰਨ ਇੱਕ ਓਅੰਕਾਰ ਤੋਂ ਲੈ ਕੇ 18:10:20 ਤੱਕ ਸੁਣੇ ਹਨ। ਹੁਣ ਸਤਿਗੁਰਾਂ ਦਾ ਕ੍ਰਿਸ਼ਮਾ ਬੜਾ ਅਨੋਖਾ ਹੈ। ਦਸਮ ਪਾਤਸ਼ਾਹ ਮਹਾਰਾਜ ਜੀ ਦਾ ਐਸਾ ਮਹਾਨ ਜੀਵਨ ਹੈ ਕਿ ਰਹਿੰਦੇ ਸੰਸਾਰ ਤੱਕ ਦੁਨੀਆਂ ਦੇ ਦੂਜੇ ਧਰਮਾਂ ਵਾਲੇ ਵੀ ਪੜ੍ਹ ਕੇ ਤੇ ਹੈਰਾਨ ਹੁੰਦੇ ਰਹਿਣਗੇ। ਇੱਕ ਪਾਸੇ ਕੋਈ ਇਨਸਾਨ ਇਹ ਕਹਿ ਦਿੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਜੋ ਹੈ ਉਹ ਦਸਵੇਂ ਪਾਤਸ਼ਾਹ ਜੀ ਦੀ ਨਹੀਂ, ਪਰ ਦੂਜਾ ਪੱਖ ਇਹ ਹੈ ਕਿ ਸਾਰੀ ਦੀ ਸਾਰੀ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਦੋਂ ਬਣ ਗਈ ਜਦੋਂ ਮਹਾਰਾਜ ਨੇ ਇੱਕ ਓਅੰਕਾਰ ਤੋਂ ਲੈ ਕੇ 18:10:20 ਤੱਕ ਆਪ ਮੁੱਖ ਤੋਂ ਉਚਾਰੀ ਹੈ। ਅਤੇ ਇਹਦੇ ਵਿੱਚ ਫਿਰ ਕੀ ਭੁਲੇਖਾ ਰਹਿ ਜਾਂਦਾ ਹੈ, ਸਾਰਾ ਹੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪ ਮੁੱਖ ਤੋਂ ਉਚਾਰਿਆ, ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਖਾਈ ਦੀ ਸੇਵਾ ਕੀਤੀ, ਅਤੇ ਸਾਧ ਸੰਗਤ ਜੀ ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਹੁਣ ਸਾਡੇ ਗੁਰੂ ਹਨ, ਜਿਲਦ ਦੇ ਬਾਰ ਬਾਰ ਦਰਸ਼ਨ ਕਰਕੇ ਦੇਖੀਏ, ਉੱਪਰ ਲਿਖਿਆ ਹੋਇਆ ਸ਼੍ਰੀ ਦਮਦਮੀ ਬੀੜ ਸਾਹਿਬ। ਦਮਦਮੀ ਦਾ ਅਰਥ ਹੈ ਕਿ ਦਮਦਮਾ ਸਾਹਿਬ ਵਿਖੇ ਇਸ ਬੀੜ ਦੀ ਰਚਨਾ ਕੀਤੀ ਗਈ, ਅਤੇ ਦਮਦਮੀ ਬੀੜ ਜੋ ਹੈ ਗੁਰਤਾ ਗੱਦੀ ਉਸ ਬੀੜ ਨੂੰ ਮਿਲੀ ਹੈ। ਪਹਿਲਾ ਸਰੂਪ ਧੰਨ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਜੋ ਲਿਖਵਾਇਆ ਸੀ ਉਸ ਵਿੱਚ ਹਾਲੇ 9ਵੇਂ ਸਤਿਗੁਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਨਹੀਂ ਸੀ ਹੋ ਸਕੀ। ਉਹ ਸਰੂਪ ਧੀਰ ਮੱਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਦੇ ਦਿੱਤਾ ਸੀ, ਅਤੇ ਉਹ ਕਰਤਾਰਪੁਰ ਸਾਹਿਬ ਵਿਖੇ ਹਾਲੇ ਵੀ ਦਰਸ਼ਨ ਕਰਨ ਦੇ ਵਾਸਤੇ ਸੁਭਾਏਮਾਨ ਹੈ। ਉਸ ਵਿੱਚ 9ਵੇਂ ਸਤਿਗੁਰਾਂ ਦੀ ਬਾਣੀ ਨਹੀਂ ਹੈ। ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਰਚਨਾ ਕੀਤੀ ਹੈ ਰਾਗਮਾਲਾ ਦੇ ਸਮੇਤ ਪਾਤਸ਼ਾਹ ਜੀ ਨੇ ਮੁੱਖ ਤੋਂ ਉਚਾਰ ਕੇ ਬਾਣੀ ਲਿਖਵਾਈ, ਔਰ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਹੈ। ਸਾਧ ਸੰਗਤ ਜੀ ਜਿਸ ਦੇ ਲੜ ਦਸਮ ਪਾਤਸ਼ਾਹ ਜੀ ਨੇ ਸਮੁੱਚਾ ਪੰਥ ਬਲਕਿ ਸਮੁੱਚਾ ਸੰਸਾਰ ਲਾਇਆ ਹੈ, ਇਸ ਦਮਦਮੀ ਲਫਜ਼ ਦੇ ਨਾਲ ਸਮੁੱਚੇ ਸਿੱਖ ਪੰਥ ਦੀ ਬਹੁਤ ਅਟੁੱਟਵੀਂ ਅਨਿੱਖੜਵੀਂ ਸਾਂਝ ਹੈ। ਇਹ ਦਮਦਮੀ ਭਾਵ ਦਮਦਮੇ ਦੀ ਧਰਤੀ ਜਿੱਥੇ ਦੋ ਐਸੇ ਮਹਾਨ ਕਾਰਜ ਪਾਤਸ਼ਾਹ ਨੇ ਕੀਤੇ, ਇੱਕ ਤਾਂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ, ਦੂਸਰਾ ਜਿਹੜੇ 48 ਸਿੰਘਾਂ ਨੇ ਮਹਾਰਾਜ ਦੇ ਮੁੱਖ ਤੋਂ ਕਥਾ ਸੁਣੀ, ਕਥਾ ਸੁਣ ਸੁਣ ਕੇ ਇੰਨੀ ਬਿਰਤੀ ਉੱਚੀ ਹੋ ਗਈ ਭਈ ਨਾ ਚੇਤਾ ਆਇਆ ਕਰੇ ਭਈ ਰੋਟੀ ਖਾਣੀ ਹੈ, ਨਾ ਚੇਤਾ ਆਇਆ ਕਰਕੇ ਪਾਣੀ ਪੀਣਾ ਹੈ, ਜੇ ਆ ਕੇ ਲੰਗਰੀ ਕਹਿ ਦੇਵੇ ਉੱਠੋ ਸਿੰਘੋ ਆਓ ਪ੍ਰਸ਼ਾਦਾ ਛਕ ਲਓ ਤਿਆਰ ਹੈ ਅਤੇ ਉੱਠ ਕੇ ਛਕ ਲਿਆ ਕਰਨਾ, ਨਹੀਂ ਤਾਂ ਇਸ ਦੇਹੀ ਦੇ ਨਾਲ ਕੋਈ ਮਤਲਬ ਹੀ ਨਾ ਰਹਿ ਗਿਆ, ਉਮਰ ਭੋਗਦਿਆਂ ਹੀ ਸਵਾਸ ਚੱਲਦਿਆਂ ਹੀ ਇਸ ਦੇਹੀ ਤੋਂ ਇੰਨੇ ਪਰੇ ਹੋ ਗਏ, ਕਥਾ ਸੁਣ ਸੁਣ ਕੇ ਇੰਨੇ ਆਨੰਦ ਵਿੱਚ ਪਹੁੰਚ ਗਏ ਭਈ ਜੋ ਇਤਿਹਾਸ ਵਿੱਚ ਲਫਜ਼ ਆ ਗਏ ਵੀ ਬਦੇਹੇ ਮੁਕਤ ਹੋ ਗਏ, ਭਾਵ ਦੇਹ ਦੇ ਹੁੰਦਿਆਂ ਹੀ ਉਹ ਸਿੱਖ ਜਿਹੜੇ ਸਨ ਉਹ ਮੁਕਤ ਹੋ ਗਏ। ਦਸਮ ਪਾਤਸ਼ਾਹ ਮਹਾਰਾਜ ਜੀ ਨੇ ਵਿਚਾਰਿਆ ਭਈ ਸਿੱਖ ਨੂੰ ਹੁਣ ਦੋਨੇ ਹੀ ਪੱਖ ਜਿਹੜੇ ਉਹ ਧਿਆਨ ਵਿੱਚ ਰੱਖਣੇ ਪੈਂਦੇ ਹੈ, ਜੇ ਉੱਪਰਲਿਆਂ ਅਰਸ਼ਾਂ ਦੀ ਉੱਪਰਲੇ ਅਣਡਿੱਠ ਬ੍ਰਹਿਮੰਡਾਂ ਦੇ ਆਨੰਦ ਦੇ ਵਿੱਚ ਕੋਈ ਆਪਣੀ ਬਿਰਤੀ ਨੂੰ ਲੈ ਜਾਏ ਅਤੇ ਫਿਰ ਥੱਲੇ ਵੱਲ ਧਿਆਨ ਲਿਆਵੇ ਹੀ ਨਾ, ਅਤੇ ਥੱਲੇ ਪਾਤਸ਼ਾਹ ਨੇ ਜਨਮ ਤਾਂ ਇਸੇ ਵਾਸਤੇ ਦਿੱਤਾ ਵੀ ਇਸ ਜਗਤ ਦੇ ਉੱਤੇ ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ, ਵੀ ਇਸ ਧਰਤੀ 'ਤੇ ਕੁਝ ਕਰਨਾ ਹੁੰਦਾ ਹੈ, ਅਤੇ ਜੇ ਇੱਥੇ ਰਹਿੰਦਿਆਂ ਹੋਇਆਂ ਇਸ ਮਾਤ ਲੋਕ ਵੱਲ ਧਿਆਨ ਹੀ ਨਾ ਲਿਆਈਏ ਇੱਧਰ ਦੇ ਕਾਰਜ ਫਿਰ ਕੌਣ ਕਰੇਗਾ, ਅਤੇ ਜਿਹੜਾ ਇਸ ਮਾਤ ਲੋਕ ਵੱਲ ਧਿਆਨ ਕਰਦਾ ਉਹਦੀ ਅਵਸਥਾ ਉੱਚੀ ਨਾ ਹੋਵੇ ਅਤੇ ਇਹ ਫਿਰ ਅਣਬਣ ਵਾਲੀ ਗੱਲ ਜਿਹੜੀ ਹੈ ਉਹ ਬਣ ਜਾਂਦੀ ਹੈ। ਇਸ ਵਾਸਤੇ ਪਾਤਸ਼ਾਹ ਨੇ ਵਿਚਾਰਿਆ ਕਿ ਗੁਰੂ ਕੀ ਬਾਣੀ ਵਿੱਚ ਬਚਨ ਆਉਂਦੇ ਹੈ, ਜਬ ਲੱਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ, ਜਦੋਂ ਤੱਕ ਦੁਨੀਆ ਵਿੱਚ ਰਹਿ ਰਹੇ ਹੈ ਕੁਛ ਅਗਲੇ ਦੀ ਗੱਲ ਸੁਣਨੀ ਚਾਹੀਦੀ ਅਤੇ ਕੁਝ ਆਪਣੀ ਗੱਲ ਜਿਹੜੀ ਕਹਿਣੀ ਚਾਹੀਦੀ ਹੈ, ਜੇ ਬਿਰਤੀ ਉੱਪਰਲੇ ਮੰਡਲਾਂ ਵਿੱਚ ਰਹਿ ਗਈ ਤਾਂ ਧਰਤੀ 'ਤੇ ਕਾਰਜ ਕਰਨ ਵਾਲੇ ਨੇ ਉਹ ਵੀ ਬੜੇ ਜ਼ਰੂਰੀ ਹੈ। ਪਾਤਸ਼ਾਹ ਨੇ ਫਿਰ ਵਿੱਚੋਂ ਦੋ ਸਿੰਘਾਂ ਨੂੰ ਹੁਕਮ ਕੀਤਾ, ਬਾਬਾ ਦੀਪ ਸਿੰਘ ਸਾਹਿਬ ਅਤੇ ਭਾਈ ਮਨੀ ਸਿੰਘ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਹੁਕਮ ਕੀਤਾ ਕਿ ਦੇਖੋ ਤੁਸੀਂ ਜੋ ਤੁਹਾਡਾ ਆਨੰਦ ਇਹਨਾਂ 48 ਸਿੰਘਾਂ ਦਾ ਬਣ ਗਿਆ ਹੈ, ਇਸ ਆਨੰਦ ਵਿੱਚ ਹੁਣ ਕੋਈ ਫਰਕ ਨਹੀਂ ਪਏਗਾ, ਤੁਸੀਂ ਫਿਕਰ ਨਹੀਂ ਕਰਨਾ, ਇਹ ਆਨੰਦ ਇਵੇਂ ਹੀ ਬਣਿਆ ਰਹੇਗਾ, ਕਿਤੇ ਵੀ ਬੈਠਿਆਂ ਹੋਇਆਂ ਅਰਸ਼ਾਂ ਦੇ ਵਿੱਚ ਕਿਸੇ ਵੀ ਪੁਰੀ ਦੇ ਵਿੱਚ ਦ੍ਰਿਸ਼ਟੀ ਮਾਰੋ ਤੁਹਾਨੂੰ ਨਜ਼ਰ ਆਵੇਗਾ, ਔਰ ਸਭ ਕੁਛ ਜਿਹੜਾ ਹੈ ਉਹ ਤੁਹਾਡੇ ਇਸ ਮਾਤ ਲੋਕ ਵਿੱਚ ਰਹਿੰਦਿਆਂ ਜੋ ਤੁਹਾਡੇ ਅੰਦਰ अनहद शब्द के आनंद जड़े ने वो वज रहे ने जेड़े तुहाडे अंदर जो बाणी तो प्रगट होण वाले सुख बने हुए ने उन्हां च फर्क नहीं पएगा। पर तुसी दो सिंघां ने की करना है, अपना ध्यान जो है वो मात लोक वाल भी इस धरती वाल भी रखना है, क्योंकि इत्थे कुछ जरूरी कार्ज करन वाले ने। हाथ जोड़ के खलो गए बाबा दीप सिंह साहब ते भाई मनी सिंह साहब, पातशाह जी की हुक्म है आप जी का? दसम पातशाह जी ने बचन किया कि तुहानू हुक्म है जिवें असी तुहानू गुरबाणी दे अर्थ सुनाए हन, इवें तुसां जदों असी सचखंड चले जाना है साढ़े पिछों गुरबाणी दे अर्थ जिहड़े ने उह सिखाया करने ने, अर्थ सुनाया करने ने, अते रहत मर्यादा दृढ़ करवाया करनी है। तो उच्चे जीवन वाले जिहड़े सिंघ ने उन्हां दे विच्चों अपने पिछों किसी की तुसी ड्यूटी ला के ते फिर सचखंड नूं आयो। वह साध संगत जी जिहड़ी एक संस्था चला दित्ती ना, चाहे उन्हूं आपां कॉलेज कह लईए, चाहे उन्हूं यूनीवर्सिटी कह लईए, चाहे उसनूं स्कूल कह लईए, चाहे उसनूं आपां टकसाल कह लईए, उस समय के पवित्र बचना के अनुसार उसनूं टकसाल आख्या जांदा है। और वह टकसाल शुरू कित्थों होई है? दमदमा साहिब की धरती तो, इस वास्ते उहदे नाम के नाल लगता है दम दमी टकसाल। ये फिर साध संगत जीओ दो गुरमुख ब्रह्म ज्ञानी महापुरखों की ड्यूटी जदों दसम पातशाह ने लाई है, ये वख वख थावां ते फिर ये पातशाह की ड्यूटी लाई हुई निभाउंदे रहे। भाई मनी सिंह साहिब जी माता सुंदर कौर जी वल्लों लाए हुए हुक्म अनुसार श्री हरिमंदर साहब जी के हैड ग्रंथी बन गए। इत्थे वो अर्थ सिखाउंदे रहे। वो टकसाल जिहड़ी सी वह इउं प्रसिद्ध हो गई कि श्री अमृतसर साहब वाली टकसाल है। बाबा दीप सिंह साहिब जी दमदमा साहब विखे ही बेअंत साल उत्थे दा प्रबंध संभालदे रहे। वो टकसाल बाबा दीप सिंह साहब वाली जिहड़ी है वह दमदमा साहब के नाम के नाल साध संगत जी प्रसिद्ध हो गई। इन्हां टकसालां दे विच्चों बहुत सारे सूरमे बहादुरां ने समय समय अनुसार जुल्म दा टाकरा कीता, और दोने ही पक्ष एक शस्त्र ते शास्त्र, भाप विद्वान भी ते नाल बहादुर भी, ये दोने पक्ष जिहड़े है एक ही सिख दे विच मौजूद कर देने, ये प्राप्ति जिहड़ी है टकसाल दे विच्चों हुंदी रही ते हुंदी रहेगी। हुण बाबा दीप सिंह साहिब जी जदों कलगियां वाले पातशाह महाराज जी 1708 ईस्वी नूं श्री हजूर साहब विखे गुरता गद्दी श्री गुरु ग्रंथ साहिब जी नूं बख्शिश कर रहे ने, ते उस वक्त बाबा दीप सिंह साहब जी पहला नाल ही हजूर साहब दशमेश पिता जी दे नाल गए सन। और इतिहास विच आउंदा है कि दसम पातशाह जी ने पांच सिंह ताबिया खलियारे, और उन्हां दे विच बाबा दीप सिंह साहब ते एक पंजां प्यारियां दे विचों भाई धर्म सिंह साहब, तीजे भाई हर सिंह जी, ते चौथे भाई संतोख सिंह जी, ते पंजवें भाई गुरबख्श सिंह जी। ये पांच सिख गुरु ग्रंथ साहब जी की ताबिया खलियार के दसम पातशाह महाराज जी ने साहब श्री गुरु ग्रंथ साहब जी नूं गुरता गद्दी की बख्शिश की, और आप महाराज पातशाह जी सचखंड प्याना कर गए। एक उतारा इस सरूप तो बाबा दीप सिंह साहब जी ने कर लिया, और बाबा बंदा सिंह बहादुर जी ने जदों उत्थों तैयारियां करद्या करद्या पंजाब वल नूं आउणा कीता है, ते शहीद बाबा दीप सिंह साहब जी उन्हां तों पहलां दमदमा साहब विखे आ के दमदमा साहब दे अस्थान दे प्रबंध नूं संभालण लग गए, और उस एक उतारे तों होर उतारे जिहड़े सन अपने हाथ दे नाल लिखण लग गए। चार उतारे श्री गुरु ग्रंथ साहब जी दे पंजाबी दी लिपि दे विच बाबा दीप सिंह साहब जी ने दमदमा साहब रहिंदिया होया उतारे कीते, और वह चारे स्वरूप सिख पंथ दे विच साध संगत जी मौजूद ने। एक स्वरूप श्री अकाल तख्त साहिब है, दूजा स्वरूप तख्त श्री केसगढ़ साहिब है, चौथा स्वरूप पटना साहिब श्री हरिमंदर साहिब है, ते चौथा स्वरूप नंदेड़ श्री सचखंड हजूर साहिब विखे है। चार स्वरूप बाबा दीप सिंह साहिब जी दे सिख पंथ दे अंदर एकता अखंडता दे प्रतीक, जे किसी नूं एक भी लग मात्र दा कोई शंका हुंदा है जदों ते फिर उन्हां स्वरूपां तों शुद्ध सुधाई कीती जांदी है। इस वास्ते बाबा जी दी बहुत वड्डी देण उन्हां समयां दे अंदर है। और बाबा जी इतने वड्डे विद्वान सन, एक स्वरूप उन्हां ने अरबी लिपि दे विच लिख के अरब देशां दे विच सिक्खी दे प्रचार दे वास्ते भेजिया। इधर जदों जदों जंग युद्ध इस सदी दे विच बहुत बेअंत जालमां ने जुल्म जो है सिक्खी दे उपर कीता है, ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਆਏ ਹੈ, ਇਹ ਫਿਰ ਦਮਦਮਾ ਸਾਹਿਬ ਸਾਧ ਸਿੰਘ ਜੀ ਜਿਹੜੇ ਇਹਨਾਂ ਦੇ ਨਾਲ ਸਿੰਘ ਹੁੰਦੇ ਸੀ, ਉਹ ਟਕਸਾਲ ਦੇ ਹੀ ਸਾਰੇ ਸਿੰਘ ਸਨ, ਉਹਨਾਂ ਨੂੰ ਇਹ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਥ ਦੇ ਵਿੱਚ ਅੱਗੇ ਜਾ ਪਹੁੰਚਦੇ ਸਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਰਹੇ ਸਰਹੰਦ ਫਤਿਹ ਕਰਨ ਵੇਲੇ। ਔਰ ਇਸੇ ਪ੍ਰਕਾਰ ਸਮਾਣਾ ਜਿਹੜਾ ਹੈ ਉਹ ਫਤਿਹ ਕਰਨ ਦੇ ਵੇਲੇ ਸਾਰੀਆਂ ਜਿੱਤਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਟਕਸਾਲ ਦੇ ਸਿੰਘਾਂ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਾ ਕੇ ਮਿਲਦੇ ਰਹੇ। ਔਰ ਜਦੋਂ ਸਾਧ ਸੰਗਤ ਜੀਓ ਬਾਬਾ ਬੰਦਾ ਸਿੰਘ ਬਹਾਦਰ ਦੀ 1716 ਈਸਵੀ ਦੇ ਵਿੱਚ ਸ਼ਹਾਦਤ ਹੋਈ ਹੈ, ਇਸ ਤੋਂ ਅਗਾਂਹ ਸਮਾਂ ਲੰਘਿਆ, ਪੰਥ ਦੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਕੁਝ ਸਾਲ ਰਹੇ, ਜਦੋਂ ਉਹ ਚੜ੍ਹਾਈ ਕਰ ਗਏ ਉਹਨਾਂ ਤੋਂ ਪਿੱਛੋਂ ਜਿਹੜਾ ਸਿੱਖ ਪੰਥ ਸੀ ਤਰਨਾ ਦਲ ਅਤੇ ਬੁੱਢਾ ਦਲ ਦੇ ਰੂਪ ਦੇ ਵਿੱਚ ਦੋ ਹਿੱਸਿਆਂ ਦੇ ਵਿੱਚ ਦੋ ਫੌਜਾਂ ਜਿਹੜੀਆਂ ਸਨ ਉਹ ਕਾਇਮ ਕਰ ਲਈਆਂ। ਤਰਨਾ ਦਲ ਦੇ ਪੰਜ ਹਿੱਸੇ ਬਣਾਏ ਗਏ, ਪੰਜ ਜਥੇਦਾਰ ਥਾਪੇ ਗਏ, ਉਹਨਾਂ ਦੇ ਵਿੱਚੋਂ ਇੱਕ ਜਥੇ ਦੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਵੀ ਥਾਪਿਆ ਗਿਆ। ਔਰ ਇਸ ਤੋਂ ਸਮਾਂ ਜਦੋਂ ਅਗਾਂਹ ਲੰਘਿਆ 1746 ਈਸਵੀ ਦੇ ਅੰਦਰ ਇਸੇ ਪ੍ਰਕਾਰ ਕਾਨੂੰਆਨ ਦੀ ਛੰਭ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਬਹੁਤ ਵੱਡਾ ਘੱਲੂਘਾਰਾ ਹੋਇਆ, ਉਹ ਲਾਹੌਰ ਦੇ ਸੂਬੇਦਾਰ ਜਈਆ ਖਾਨ ਦੇ ਅੱਗੇ। ਸੋ ਇਸ ਪ੍ਰਕਾਰ ਦੀਵਾਨ ਲਖਪਤ ਰਾਏ ਨੇ 15,000 ਸਿੰਘਾਂ ਨੂੰ ਘੇਰ ਕੇ ਲਗਭਗ 7,000 ਸਿੰਘ ਸ਼ਹੀਦ ਕਰ ਦਿੱਤਾ, ਜਿਹੜੇ ਉਹਦੇ ਕੋਲੋਂ ਕਾਬੂ ਆਏ 3,000 ਦੇ ਕਰੀਬ ਉਸਨੇ ਗ੍ਰਿਫਤਾਰ ਕਰ ਲਏ। ਉੱਥੇ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਉਸ ਮੌਕੇ 'ਤੇ ਹਾਜ਼ਰ ਸਨ, ਵੈਰੀਆਂ ਦੇ ਨਾਲ ਜੂਝਦੇ ਹੋਏ ਆਪਣੇ ਨਾਲ ਆਪਣੇ ਜਥੇ ਦੇ ਟਕਸਾਲ ਦੇ ਸਿੰਘਾਂ ਨੂੰ ਨਾਲ ਲੈ ਕੇ ਬਿਆਸ ਦਰਿਆ ਵੱਲ ਨੂੰ ਪਠਾਨਕੋਟ ਵਾਲੇ ਇਲਾਕੇ ਨੂੰ ਉੱਧਰ ਨੂੰ ਨਿਕਲੇ ਹੈ। ਔਰ ਜ਼ਾਲਮਾਂ ਦੇ ਨਾਲ ਲੜਦੇ ਲੜਦੇ ਜੂਝਦੇ ਜੂਝਦੇ ਫਿਰ ਨਿਕਲਦੇ ਨਿਕਲਦੇ ਦੁਆਬੇ ਵਾਲੇ ਪਾਸੇ ਨੂੰ ਚਲੇ ਗਏ ਸਨ। ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਜਦੋਂ ਵੀ ਪੰਥ ਕੋਈ ਹੁਕਮ ਲਾਉਂਦਾ ਹੈ, ਜਦੋਂ ਇਸ ਤੋਂ ਅਗਾਂਹ ਸਾਧ ਸੰਗਤ ਜੀ ਸਮਾਂ ਲੰਘਿਆ, ਸੋ ਅਹਿਮਦ ਸ਼ਾਹ ਅਬਦਾਲੀ ਇਹਨੇ ਹਮਲਾ ਕੀਤਾ, ਚੌਥਾ ਹਮਲਾ ਮੁਗਲਾਨੀ ਬੇਲ ਬੇਗਮ ਦੇ ਸੱਦੇ ਦੇ ਉੱਤੇ। ਪਹਿਲਾ ਹਮਲਾ ਅਹਿਮਦ ਸ਼ਾਹ ਅਬਦਾਲੀ ਨੇ 1748 ਨੂੰ ਕੀਤਾ ਭਾਰਤ 'ਤੇ, ਦੂਸਰਾ ਹਮਲਾ ਇਸਨੇ 1849 ਈਸਵੀ ਵਿੱਚ ਕੀਤਾ, ਤੀਸਰਾ ਹਮਲਾ ਜਿਹੜਾ ਸੀ ਉਹ ਇਸਨੇ ਕੀਤਾ 52 ਦੇ ਅਖੀਰ ਜਿਹਦੇ ਵਿੱਚ ਅਤੇ 53 ਦੇ ਪਹਿਲੇ ਜਨਵਰੀ ਦਾ ਹਫ਼ਤਾ ਜਨਵਰੀ ਦਾ ਮਹੀਨਾ ਉਸ ਸਮੇਂ 'ਤੇ ਇਸਨੇ ਤੀਸਰਾ ਹਮਲਾ ਕੀਤਾ। ਚੌਥਾ ਹਮਲਾ ਜਿਹੜਾ ਸਾਧ ਸੰਗਤ ਜੀ 1756 ਈਸਵੀ ਦੇ ਵਿੱਚ ਜਿਹੜਾ ਹੋਇਆ ਹੈ, ਉਸ ਵੇਲੇ ਇਹਨੇ ਮਥੁਰਾ ਲੁੱਟਿਆ ਹੈ, ਇਸੇ ਪ੍ਰਕਾਰ ਬਿੰਦਰਾਬਨ ਦੇ ਮੰਦਰ ਢਾਏ ਨੇ, ਇਸੇ ਪ੍ਰਕਾਰ ਆਗਰਾ ਲੁੱਟਿਆ, ਦਿੱਲੀ ਲੁੱਟੀ ਹੈ, ਬਹੁਤ ਸਾਰਾ ਧਨ ਊਠਾਂ ਦੇ ਮਗਰ ਪਾਏ ਹੋਏ ਗੱਡਿਆਂ ਦੇ ਉੱਪਰ ਪੰਡਾਂ ਦੇ ਵਿੱਚ ਵੱਧਾ ਹੋਇਆ ਸੋਨਾ ਅਤੇ ਚਾਂਦੀ ਲੈ ਕੇ ਆਪਣੇ ਦੇਸ਼ ਨੂੰ ਜਾ ਰਿਹਾ ਹੈ। ਖਾਲਸੇ ਨੇ ਮੀਟਿੰਗ ਕੀਤੀ ਹੈ ਭਈ ਵੱਖ ਵੱਖ ਥਾਵਾਂ 'ਤੇ ਅਬਦਾਲੀ ਦੀ ਫੌਜ 'ਤੇ ਛਾਪੇ ਮਾਰ ਕੇ ਦੇਸ਼ ਦੀ ਦੌਲਤ ਇਹਦੇ ਕੋਲੋਂ ਖੋਹਣੀ ਹੈ। ਬਾਬਾ ਦੀਪ ਸਿੰਘ ਸਾਹਿਬ ਨੇ ਕਿਹਾ ਹੈ ਵੀ ਦਾਸ ਦੀ ਡਿਊਟੀ ਦੱਸ ਦਿਓ ਕਿੱਥੇ ਲਾਉਣੀ ਹੈ। ਪਿੱਪਲੀ ਅਤੇ ਮਾਰਕੰਡੇ ਦਰਿਆ ਦੇ ਵਿਚਕਾਏ ਕੁਰਕਸ਼ੇਤਰ ਦੇ ਲਾਗੇ, ਕੁਰਕਸ਼ੇਤਰ ਦੇ ਵਿੱਚ ਪਿੱਪਲੀ ਅਤੇ ਮਾਰਕੰਡੇ ਦਰਿਆਏ ਦੇ ਵਿਚਕਾਏ ਬਾਬਾ ਦੀਪ ਸਿੰਘ ਸਾਹਿਬ ਦੀ ਖਾਲਸਾ ਪੰਥ ਨੇ ਡਿਊਟੀ ਲਾਈ ਵੀ ਤੁਸੀਂ ਹਮਲਾ ਕਰਕੇ ਅਤੇ ਅਬਦਾਲੀ ਨੂੰ ਭਾਜ ਪਾਉਣੀ ਹੈ ਔਰ ਉਹਦੇ ਕੋਲੋਂ ਦੇਸ਼ ਦੀ ਦੌਲਤ ਖੋਹਣੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਨੂੰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਥਾਪੜਾ ਸੀ ਔਰ ਉਹਨਾਂ ਦੀ ਡਿਊਟੀ ਵੀ ਸੀ ਕਿ ਤੁਸੀਂ ਦਮਦਮੀ ਟਕਸਾਲ ਚਲਾਉਣੀ, ਤੁਸੀਂ ਜਥੇਦਾਰ ਜੇ ਔਰ ਜਿਹੜੇ ਆਪ ਵੀ ਰਹਿਤ ਮਰਿਆਦਾ ਅਤੇ ਬਾਣੀ ਬਾਣੀ ਵਿੱਚ ਪ੍ਰਪੱਕ ਸਨ, ਇਤਿਹਾਸ ਵਿੱਚ ਆਉਂਦਾ ਵੀ 100-100 ਪਾਠ ਜਪਜੀ ਸਾਹਿਬ ਦਾ ਕਰਿਆ ਕਰਦੇ ਸਨ। ਉਹ ਜਦੋਂ ਇਸ ਕਿਸੇ ਵੀ ਜੰਗ ਨੂੰ ਚੜ੍ਹਦੇ ਸੀ ਕੜਾਹ ਪ੍ਰਸ਼ਾਦ ਕਰਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਅਤੇ ਗੁਰੂ ਦਾ ਓਟ ਆਸਰਾ ਲੈ ਕੇ ਚੜ੍ਹਦੇ ਸੀ। ਖਾਲਸੇ ਨੇ ਡਿਊਟੀ ਲਾਈ ਵੀ ਜਿੰਨਾ ਵੀ ਉਹਨੂੰ ਲੁੱਟਿਆ ਪੁੱਟਿਆ ਜਾਏ ਅਬਦਾਲੀ ਨੂੰ ਲੁੱਟਣਾ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇੱਕ ਮਹਾਨ ਜਰਨੈਲ ਵਰਗੀ ਜਿਹੜੀ ਉਹ ਵਿਉਂਤ ਬਣਾਉਂਦਿਆਂ ਹੋਇਆਂ ਰਾਤ ਵੇਲੇ ਐਸਾ ਹਮਲਾ ਕੀਤਾ, ਨਾਲੇ ਤਾਂ ਬਹੁਤ ਸਾਰੇ ਹਥਿਆਰ ਲੁੱਟੇ, ਨਾਲੇ ਬਹੁਤ ਸਾਰਾ ਧਨ ਦੇਸ਼ ਦਾ ਜੋ ਲਿਜਾ ਰਿਹਾ ਸੀ ਉਹ ਲੁੱਟਿਆ। 300 ਲੜਕੀ ਅਤੇ 100 ਲੜਕਾ ਇਹ ਪਿੱਪਲੀ ਅਤੇ ਮਾਰਕੰਡੇ ਦਰਿਆ ਦੇ ਵਿਚਕਾਏ ਬਾਬਾ ਦੀਪ ਸਿੰਘ ਸਾਹਿਬ ਅਤੇ ਉਹਨਾਂ ਦੇ ਜਥੇ ਨੇ ਅਬਦਾਲੀ ਦੀ ਫੌਜ ਦੇ ਕੋਲੋਂ ਛਡਾਇਆ ਹੈ। ਇਸੇ ਪ੍ਰਕਾਰ ਅਬਦਾਲੀ ਦੇ ਉੱਤੇ ਜਦੋਂ ਹੋਰ ਵੀ ਬਹੁਤ ਸਾਰੇ ਹਮਲੇ ਹੋਏ ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸੋ ਜਥੇ ਦੇ ਵਿੱਚ 2000 ਘੋੜ ਅਸਵਾਰ ਜਿਹੜਾ ਸੀ ਉਹ ਤਿਆਰਪੁਰ ਤਿਆਰ ਰਿਹਾ ਕਰਦਾ ਸੀਗਾ। ਤੋ ਮਿਸਲਾਂ ਨੇ ਜਦੋਂ ਰੂਪ ਧਾਰਿਆ ਉਹਨਾਂ ਸਮਿਆਂ ਦੇ ਅੰਦਰ ਵੀ ਮਿਸਲ ਸ਼ਹੀਦਾਂ ਜੋ ਸੀਗੀ ਉਹ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਰਹਿਨਮਾਈ ਦੇ ਹੇਠ ਜਿਹੜੀ ਸੀ ਉਹ ਚੱਲਦੀ ਰਹੀ। ਮਿਸਲ ਸ਼ਹੀਦਾਂ ਦੇ ਬਾਬਾ ਦੀਪ ਸਿੰਘ ਸਾਹਿਬ ਜੀ ਜਥੇਦਾਰ ਰਹੇ। ਜਦੋਂ ਅਬਦਾਲੀ ਨੂੰ ਸਿੱਖਾਂ ਨੇ ਬਹੁਤ ਰਸਤੇ ਦੇ ਵਿੱਚ ਲੁੱਟਿਆ ਪੁੱਟਿਆ, ਬਹੁਤ ਇਹ ਤੰਗ ਹੋਇਆ, ਇਹਦੇ ਬਹੁਤ ਸਾਰੇ ਸੈਨਿਕ ਜਿਹੜੇ ਖਾਲਸੇ ਨੇ ਮਾਰੇ ਕਤਲ ਕਰ ਦਿੱਤੇ, ਇਹ ਜਾਂਦਿਆਂ ਜਾਂਦਿਆਂ ਖਿਜਿਆ ਹੋਇਆ ਲਾਹੌਰ ਜਾ ਕੇ ਆਪਣੇ ਲੜਕੇ ਤੈਮੂਰ ਨੂੰ ਕਹਿੰਦਾ ਵੀ ਮੈਂ ਤਾਂ ਜਾਣਾ ਕਾਬਲ ਵਾਲੇ ਪਾਸੇ, ਤੈਨੂੰ ਮੈਂ ਲਾਹੌਰ ਦਾ ਗਵਰਨਰ ਲਾ ਕੇ ਚੱਲਿਆ, ਪਰ ਤੇਰੇ ਤੋਂ ਇੱਕ ਆਸ ਰੱਖਦਾ ਵੀ ਮੇਰੇ ਜਾਣ ਤੋਂ ਪਿੱਛੋਂ ਕੁਝ ਕੁ ਮਹੀਨਿਆਂ ਦੇ ਵਿੱਚ ਵਿੱਚ ਪੰਜਾਬ ਦੀ ਧਰਤੀ 'ਤੇ ਕੋਈ ਸਿੱਖ ਨਜ਼ਰ ਨਹੀਂ ਆਉਣਾ ਚਾਹੀਦਾ। ਔਰ ਤੇਰੇ ਨਾਲ ਮੈਂ ਉਹਨੂੰ ਕਹਿੰਦਾ ਕਿ ਜਹਾਨ ਖਾਨ ਫੌਜਦਾਰ ਨੂੰ ਲਾ ਕੇ ਚੱਲਿਆ। ਜਹਾਨ ਖਾਨ ਜਿਹੜਾ ਸੀ ਉਹ ਫੌਜਾਂ ਦਾ ਮੁਖੀ ਅਤੇ ਤੈਮੂਰ ਸ਼ਾਹ ਜਿਹੜਾ ਅਹਿਮਦ ਸ਼ਾਹ ਅਬਦਾਲੀ ਦਾ ਲੜਕਾ, ਇਹਨੇ ਇਹਨੂੰ ਲਗਾ ਦਿੱਤਾ ਹੈ ਲਾਹੌਰ ਦਾ ਗਵਰਨਰ। ਆਪ ਅਬਦਾਲੀ ਕਾਬਲ ਵਾਲੇ ਪਾਸੇ ਚਲਿਆ ਗਿਆ। ਇਹਨਾਂ ਨੇ ਪਿੱਛੋਂ ਹੁਣ ਬੈਠ ਕੇ ਮੀਟਿੰਗ ਕੀਤੀ, ਕਹਿੰਦੇ ਅੱਬਾ ਦਾ ਹੁਕਮ ਜਿਹੜਾ ਹੈ ਉਹ ਕਿਵੇਂ ਪੂਰਾ ਕੀਤਾ ਜਾਏ। ਜਹਾਨ ਖਾਨ ਜੋ ਫੌਜਾਂ ਦਾ ਆਗੂ ਸੀ ਉਹ ਕਹਿੰਦਾ ਵੀ ਇਹ ਲੋਕ ਜਿਹੜੇ ਹੈ ਇਹ ਹਾਜੀ ਲੋਕਾਂ ਦੀ ਆਵਾਜ਼ ਦੇ ਉੱਤੇ ਬੜੀ ਛੇਤੀ ਇਕੱਠੇ ਹੁੰਦੇ ਹੈ। ਇੱਕ ਅੱਤਾ ਖਾਨ ਹਾਜੀ ਸੀਗਾ, ਉਹਦਾ ਇਸਲਾਮ ਵਾਲੇ ਸਤਿਕਾਰ ਕਰਦੇ ਸੀ, ਉਹਦੇ ਕੋਲੋਂ ਜਹਾਦ ਦੇ ਨਾਮ ਦੇ ਨਾਰਾ ਲਗਵਾ ਦਿੱਤਾ ਵੀ ਇਸਲਾਮ ਨੂੰ ਖਤਰਾ ਹੋ ਗਿਆ। ਜਹਾਦ ਦੇ ਨਾਮ 'ਤੇ ਬਹੁਤ ਸਾਰੇ ਲੋਕ ਜਿਹੜੇ ਵਗਾਰੀ ਲੋਕ ਸਨ ਉਹ ਇਕੱਠੇ ਹੋਏ ਔਰ ਉਹਨਾਂ ਨੂੰ ਲੁੱਟ ਦਾ ਮਾਲ ਮਾਫ਼ ਕਰ ਦਿੱਤਾ ਕਿ ਜੋ ਲੁੱਟ ਲਓਗੇ ਉਹ ਤੁਹਾਡਾ। ਇਹ ਬਹੁਤ ਸਾਰੀ ਸੈਨਾ ਜਿਹੜੇ ਬਿਨਾਂ ਕੁਝ ਸਿੱਖਿਆ ਸਿਖਾਇਆ ਤੋਂ ਉਹ ਵੀ ਇਕੱਠੇ ਹੋ ਗਏ ਅਤੇ 20,000 ਸੈਨਾ ਜਿਹੜੀ ਸੀ ਉਹ ਜਹਾਨ ਖਾਨ ਦੀ ਕਮਾਨ ਹੇਠ। ਔਰ ਦੂਜੀ ਗੱਲ ਇਹਨਾਂ ਨੇ ਸੋਚੀ ਹੈ, ਕਹਿੰਦੇ ਸਾਨੂੰ ਕਈਆਂ ਨੇ ਦੱਸ ਦਿੱਤਾ ਭਾਈ ਸਿੱਖਾਂ ਨੂੰ ਸ਼ਕਤੀ ਮਿਲਦੀ ਹੈ ਅੰਮ੍ਰਿਤ ਸਰੋਵਰ ਦੇ ਵਿੱਚੋਂ, ਇਹ ਵੱਡੇ ਫੱਟੇ ਵੀ ਹੋਵਣ ਜੇ ਉੱਥੇ ਇਸ਼ਨਾਨ ਕਰ ਆਉਣ ਇਹ ਤੰਦਰੁਸਤ ਹੋ ਜਾਂਦੇ ਹੈ, ਇਸ ਲਈ ਇਹਨਾਂ ਦਾ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਢਾਇਆ ਜਾਏ ਔਰ ਸਰੋਵਰ ਜੋ ਹੈ ਉਹ ਪੂਰਿਆ ਜਾਏ। ਜਹਾਨ ਖਾਨ ਨੇ ਹਾਜੀ ਅੱਤਾ ਖਾਨ ਦੇ ਕੋਲੋਂ ਜਹਾਦ ਦਾ ਨਾਰਾ ਲਗਵਾ ਕਰਕੇ ਇੱਧਰ ਸਰੋਵਰ ਨੂੰ ਪੂਰਨਾ ਸ਼ੁਰੂ ਕਰ ਦਿੱਤਾ ਹੈ, ਹਰਿਮੰਦਰ ਸਾਹਿਬ ਜੀ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਹੈ। ਇੱਕ ਸਿੱਖ ਇੱਥੋਂ ਪਹੁੰਚਿਆ ਹੈ ਦਮਦਮਾ ਸਾਹਿਬ ਦੀ ਧਰਤੀ 'ਤੇ। ਦਮਦਮਾ ਸਾਹਿਬ ਚਾਰ ਸਰੂਪ ਤਾਂ ਬਾਬਾ ਜੀ ਨੇ ਲਿਖੇ ਪਰ ਇਸ ਤੋਂ ਇਲਾਵਾ ਕੁਝ 5 ਗ੍ਰੰਥੀਆਂ, ਕੁਝ ਛੋਟੀਆਂ ਪੋਥੀਆਂ ਉਹ ਵੀ ਬਾਬਾ ਦੀਪ ਸਿੰਘ ਜੀ ਲਿਖ ਰਹੇ ਸਨ। ਸਿੱਖ ਨੇ ਜਾ ਕੇ ਦੱਸਿਆ ਵੀ ਬਾਬਾ ਜੀਓ ਗੁਰੂ ਪਾਤਸ਼ਾਹ ਦਾ ਅਸਥਾਨ ਢਾਇਆ ਜਾ ਰਿਹਾ, ਸਰੋਵਰ ਪੂਰਿਆ ਜਾ ਰਿਹਾ, ਅਹਿਮਦ ਸ਼ਾਹ ਅਬਦਾਲੀ ਦਾ ਲੜਕਾ ਅਤੇ ਜਹਾਨ ਖਾਨ ਕਹਿੰਦੇ ਨੇ ਪੰਜਾਬ ਵਿੱਚ ਇੱਕ ਸਿੱਖ ਨਹੀਂ ਰਹਿਣ ਦੇਣਾ। ਉਸ ਵਕਤ ਕਿਤਨੀ ਉਮਰ ਹੋ ਚੁੱਕੀ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ? 1682 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਪਹੂਵਿੰਡ ਪਿੰਡ ਜ਼ਿਲ੍ਹਾ ਅੰਮ੍ਰਿਤਸਰ, ਪਿਤਾ ਭਾਈ ਭਗਤਾ ਅਤੇ ਮਾਤਾ ਜਿਉਣੀ ਦੇ ਗ੍ਰਹਿ ਵਿਖੇ। 1682 ਤੋਂ ਅੱਗੇ ਜੋੜ ਲਓ 1757 ਤੱਕ, 1757 57 ਦੇ ਵਿੱਚ 18 ਪਲੱਸ ਕਰ ਲਓ, ਇਹ 75 ਈਅਰ ਬਣਦੇ ਹੈ। 75 ਸਾਲ ਦੀ ਉਮਰ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ, ਹੱਥ ਵਿੱਚ ਕਲਮ ਚੱਲ ਰਹੀ ਸੀ, ਕਲਮ ਰੱਖ ਦਿੱਤੀ ਹੈ। ਬਜ਼ੁਰਗ ਸੈਨਾਪਤੀ ਸੰਤ ਸਿਪਾਹੀ ਦਾ ਜਿਹੜਾ ਮੁਬਾਰਕ ਹਸਤ ਕਮਲ ਸੀਗਾ ਉਹ ਖੰਡੇ ਦੀ ਮੁੱਠ 'ਤੇ ਆ ਗਿਆ, ਖਿੱਚਿਆ ਹੈ ਖੰਡਾ। ਇੱਕ ਆਪਣੇ ਨਾਲ ਉੱਥੇ ਜਥੇ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਔਰ ਸੈਨਿਕਾਂ ਨੂੰ ਘੋੜ ਸਵਾਰਾਂ ਨੂੰ ਇੱਕ ਵਗਾਰ ਪਾਈ ਹੈ ਭਈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉੱਤੇ ਜ਼ਾਲਮਾਂ ਨੇ ਕਬਜ਼ਾ ਕਰ ਲਿਆ, ਮੈਂ ਚੱਲਿਆ ਹਾਂ ਸੀਸ ਭੇਟਾ ਕਰਨ ਵਾਸਤੇ, ਜਿਹਨੇ ਜਿਹਨੇ ਮੇਰੇ ਨਾਲ ਆਉਣਾ ਉਹ ਇੱਧਰ ਤਿਆਰੀਆਂ ਕਰ ਲਓ ਅਤੇ ਬਾਕੀ ਪਿੱਛੋਂ ਗੁਰਦੁਆਰੇ ਦਾ ਪ੍ਰਬੰਧ ਸੰਭਾਲਿਓ। ਜਿਹੜੇ ਬਚਨ ਬਾਬਾ ਜੀ ਨੇ ਆਖੇ ਇਤਿਹਾਸ ਵਿੱਚ ਆਉਂਦੇ ਆ, ਸੀਸ ਸੁਦਾ ਸਰ ਹੇਤ ਕਰ ਦੇਵੇਂਗੇ ਹਮ ਜਾਏ, ਕਰ ਅਰਦਾਸਾ ਤੁਰ ਪਏ ਸਿੰਘ ਜੀ ਫਤਿਹ ਬੁਲਾਏ। ਅਰਦਾਸਾ ਕਰ ਲਿਆ, ਅਰਦਾਸਾ ਸੋਧ ਲਿਆ, ਬਾਬਾ ਦੀਪ ਸਿੰਘ ਸਾਹਿਬ ਜੀ ਉੱਥੋਂ ਆਪਣੇ ਨਾਲ ਦੇ ਵਿਦਿਆਰਥੀਆਂ ਨੂੰ ਦਮਦਮੀ ਟਕਸਾਲ ਦੇ ਸਿੰਘਾਂ ਨੂੰ ਨਾਲ ਲੈ ਕੇ ਪਹਿਲਾ ਜਥਾ ਉੱਥੋਂ ਲੈ ਕੇ ਜਦੋਂ ਜੈਕਾਰੇ ਬੁਲਾਉਂਦੇ ਹੋਏ ਚੱਲੇ ਨੇ, ਇੱਧਰ ਜਿਹੜੇ ਜਿਹੜੇ ਰਸਤੇ ਵਿੱਚ ਦੀ ਲੰਘਦੇ ਆ ਰਹੇ ਹੈ, ਇਹਨਾਂ ਪਿੰਡਾਂ ਦੇ ਵਿੱਚ ਅੱਗੇ ਸਿੱਖ ਬੜਾ ਹਿਰਦਾ ਦੁਖਿਆ ਹੋਇਆ ਸੀ, ਹਿਰਦੇ 'ਤੇ ਮੰਨ ਲਓ ਜ਼ਖਮ ਹੋਏ ਸੀ, ਇੱਕੇ ਚੀਜ਼ ਦੀ ਇਹਨਾਂ ਦੀ ਮੰਗ ਸੀ। ਇਹ ਕਹਿੰਦੇ ਅਸੀਂ ਆਪਣਾ ਤਨ ਜਿਹੜਾ ਗੁਰੂ ਦੀ ਸੇਵਾ ਵਿੱਚ ਲਾਉਣਾ ਚਾਹੁੰਦੇ ਹਾਂ ਪਰ ਸਾਨੂੰ ਕੋਈ ਜਰਨੈਲ ਅੱਗੇ ਲੱਗਣ ਵਾਲਾ ਮਿਲਣਾ ਚਾਹੀਦਾ, ਅਸੀਂ ਪਿੱਛੇ ਉਹਦੀ ਕਮਾਂਡ ਦੇ ਹੇਠ ਜਿਹੜਾ ਜ਼ਾਲਮਾਂ ਦੇ ਨਾਲ ਜ਼ਰੂਰ ਜੂਝਾਂਗੇ। ਜਦੋਂ ਇਹਨਾਂ ਨੂੰ ਅੱਗੇ ਅੱਗੇ ਖਬਰਾਂ ਮਿਲੀਆਂ ਭਈ 75 ਸਾਲ ਦਾ ਬਜ਼ੁਰਗ ਬਾਬਾ ਆ ਰਿਹਾ ਹੈ, ਉਹ ਅੰਮ੍ਰਿਤਸਰ ਸਾਹਿਬ ਜਾਏਗਾ ਜ਼ਾਲਮਾਂ ਨੂੰ ਹਰਿਮੰਦਰ ਸਾਹਿਬ 'ਚੋਂ ਕੱਢਣ ਦੇ ਵਾਸਤੇ, ਅਤੇ ਇਹਨਾਂ ਪਿੰਡਾਂ ਦੇ ਸਾਧ ਸੰਗਤ ਜੀ ਇਤਿਹਾਸ ਵਿੱਚ ਜ਼ਿਕਰ ਆਉਂਦੇ ਹੈ, ਗੁਰੂ ਕਾ ਚੌਂਤੜਾ, ਮਹਿਰਾਜ ਅਤੇ ਲੱਖੀ ਜੰਗਲ। ਇਸੇ ਪ੍ਰਕਾਰ ਜਿਹੜੇ ਇਹ ਰਸਤੇ ਦੇ ਵਿੱਚ ਪਿੰਡ ਆਏ, ਇਹਨਾਂ ਦੇ ਵਿੱਚੋਂ ਘਰਾਂ 'ਚੋਂ ਕਿਸੇ ਨੇ ਛਵੀ ਲੈ ਲਈ, ਕਿਸੇ ਨੇ ਗੰਡਾਸੀ ਲੈ ਲਈ, ਕਿਸੇ ਕੋਲ ਘੋੜਾ ਸੀ ਉਹ ਲੈ ਲਿਆ, ਕੋਈ ਬਿਨਾਂ ਵੀ ਸ਼ਸਤਰ ਤੋਂ ਨਿਕਲ ਨਿਕਲ ਕੇ ਪਿੰਡਾਂ 'ਚੋਂ ਅਤੇ ਰਾਹ ਉਡੀਕ ਰਹੇ ਬਾਬਾ ਦੀਪ ਸਿੰਘ ਸਾਹਿਬ ਦਾ। ਜਦੋਂ ਬਾਬਾ ਦੀਪ ਸਿੰਘ ਸਾਹਿਬ ਦੇ ਜਥੇ ਨੂੰ ਦਰਸ਼ਨ ਕਰਦੇ ਹੈ, ਇਹ ਨਾਲ ਹੋ ਤੁਰਦੇ ਹੈ। ਇਹਨਾਂ ਨੇ ਘਰਾਂ ਦੇ ਫਿਕਰ ਮੁਕਾ ਦਿੱਤੇ, ਇਹਨਾਂ ਨੇ ਘਰਾਂ 'ਚ ਕਹਿ ਦਿੱਤਾ ਕਿ ਸਾਡੇ ਆਉਣ ਦੀ ਉਡੀਕ ਜਿਹੜੀ ਉਹ ਤੁਸੀਂ ਹੁਣ ਨਾ ਰੱਖਿਓ, ਸਾਡੇ ਗੁਰੂ ਦੇ ਦਰ ਦੇ ਉੱਤੇ ਭੀੜ ਬਣੀ ਹੋਈ ਹੈ, ਅਸੀਂ ਇਹ ਆਪਣਾ ਸੀਸ ਜਿਹੜਾ ਸਰੀਰ ਜਿਹੜਾ ਇਹ ਲੇਖੇ ਵਿੱਚ ਲਾਉਣਾ ਹੈ। ਚੱਲਦੇ ਚੱਲਦੇ ਬਾਬਾ ਦੀਪ ਸਿੰਘ ਸਾਹਿਬ ਜੀ ਹਰੀ ਕੇ ਪੱਤਣ ਤੱਕ, ਉੱਥੋਂ ਤੱਕ 4000 ਗਿਣਤੀ ਲਿਖੀ ਹੈ ਕਿ ਸੂਰਮਿਆਂ ਦੀ ਹੋ ਗਈ। ਅਤੇ ਜਦੋਂ ਆ ਕੇ ਤਰਨ ਤਾਰਨ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ, ਇੱਥੇ ਵੀ ਸੰਗਤਾਂ ਹਾਜ਼ਰ ਸਨ, ਇੱਥੇ ਵੀ ਆਬਾਦੀ ਸਿੱਖ ਘਰਾਣਿਆਂ ਦੀ ਸੀ, ਇੱਥੇ ਗਿਣਤੀ 5000 ਲਿਖੀ ਹੋਈ ਕਿ 5000 ਸੂਰਮਾ ਬਾਬਾ ਦੀਪ ਸਿੰਘ ਸਾਹਿਬ ਦੀ ਕਮਾਂਡ ਹੇਠ ਇਕੱਤਰ ਹੋ ਗਿਆ। ਅਰਦਾਸਾ ਹੋਇਆ ਹੈ, ਤੁਰੇ ਹਨ ਬਾਬਾ ਦੀਪ ਸਿੰਘ ਸਾਹਿਬ ਜੀ ਜੁਕਾਰੇ ਬੁਲਾਉਂਦੇ ਹੋਏ। ਰਾਹ ਵਿੱਚ ਆ ਕੇ ਹੁਣ ਬਾਬਾ ਦੀਪ ਸਿੰਘ ਸਾਹਿਬ ਜੀ ਇੱਕ ਸੁਚੱਜੇ ਜਰਨੈਲ ਨੇ, ਉਹਨਾਂ ਸੋਚਿਆ ਵੀ ਕੁਝ ਘਰਾਂ ਦੇ ਵਿੱਚੋਂ ਜੋਸ਼ ਦੇ ਨਾਲ ਆ ਤੇ ਗਏ ਨੇ, ਐਸਾ ਨਾ ਹੋਵੇ ਜਦੋਂ ਖੰਡੇ 'ਤੇ ਖੰਡਾ ਖੜਕਿਆ, ਲਹੂ ਨਿਕਲਿਆ, ਮਿੱਝ ਨਿਕਲੀ, ਅਤੇ ਇਸ ਪ੍ਰਕਾਰ ਵੇਖ ਕੇ ਕੋਈ ਪਿੱਛੇ ਭੱਜ ਜਾਏ ਅਤੇ ਪੰਥ ਨੂੰ ਦਾਗ ਲੱਗੇਗਾ ਕਿ ਪੰਥ ਦੇ ਇਹ ਜਿਹੜੇ ਸੈਨਿਕ ਨੇ ਪਿੱਛੇ ਭੱਜਦੇ ਵੀ ਵੇਖੇ ਹੈ। ਉਸ ਵਕਤ ਬਾਬਾ ਦੀਪ ਸਿੰਘ ਸਾਹਿਬ ਨੇ ਸੰਗਰਾਣਾ ਸਾਹਿਬ ਗੁਰਦੁਆਰਾ ਸਾਹਿਬ ਵਾਲੇ ਅਸਥਾਨ 'ਤੇ ਖੰਡੇ ਨਾਲ ਲਕੀਰ ਖਿੱਚੀ ਹੈ ਕਿ ਜਿਨ੍ਹਾਂ ਨੂੰ ਘਰਾਂ ਦੇ ਫਿਕਰ ਨੇ ਜਾਂ ਜਿਨ੍ਹਾਂ ਨੂੰ ਮੌਤ ਦਾ ਦੁੱਖ ਆਉਣਾ, ਉਹ ਭਾਈ ਹੁਣੇ ਹੀ ਵਾਪਸ ਮੁੜ ਜਾਓ, ਜੰਗ ਹੁੰਦਿਆਂ ਨਾ ਕੋਈ ਵਾਪਸ ਮੁੜ ਕੇ ਅਤੇ ਲਾਜ ਨਾ ਲਵਾਇਓ ਪੰਥ ਨੂੰ। ਉਸ ਵਕਤ ਜੈਕਾਰੇ ਬੁਲਾਉਂਦੇ ਹੋਏ 5000 ਦਾ 5000 ਸੂਰਮਾ ਜਿਹੜਾ ਉਹ ਲੀਕ ਟੱਪ ਗਿਆ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਆਉਣ ਦੀ ਖਬਰ ਇੱਧਰ ਜਹਾਨ ਖਾਨ ਸੈਨਾਪਤੀ ਨੂੰ ਵੀ ਮਿਲ ਗਈ ਹੈ। ਇਹਨੇ ਆਪਣੇ ਯਾਕੂਬ ਖਾਂ ਸੋ ਸੈਨਿਕ ਦੀ ਕਮਾਂਡ ਦੇ ਹੇਠ ਅਤੇ ਇਸੇ ਪ੍ਰਕਾਰ ਇੱਕ ਬਹੁਤ ਵੱਡਾ ਨਾਕਾ ਜਿਹੜਾ ਸੀ ਚੱਬੇ ਪਿੰਡ ਦੇ ਵਿੱਚ ਲਵਾ ਦਿੱਤਾ ਹੈ ਵੀ ਅੱਗਿਓਂ ਇੱਥੇ ਠੱਲ ਲੈਣਾ, ਤੂੰ ਅਗਾਂਹ ਨਹੀਂ ਆਉਣ ਦੇਣਾ। ਜਦੋਂ ਦੇਖਿਆ ਹੈ ਯਾਕੂਬ ਖਾਂ ਆਪਣੀ ਫੌਜ ਲੈ ਕੇ ਬੈਠਾ ਹੈ, ਇੱਧਰ ਬਾਬਾ ਦੀਪ ਸਿੰਘ ਸਾਹਿਬ ਜੀ ਘੋੜਿਆਂ ਦੇ ਉੱਤੇ ਫੌਜਾਂ ਆ ਰਹੀਆਂ, 5000 ਫੌਜ ਦੀ ਕਮਾਂਡ ਕਰ ਰਿਹਾ ਬਾਬਾ ਦੀਪ ਸਿੰਘ ਸਾਹਿਬ ਜੀ ਨੇੜੇ ਆਏ ਨੇ। ਦੋਨਾਂ ਨੇ ਆਪਣੇ ਆਪਣੇ ਧਰਮ ਦੇ ਜੈਕਾਰੇ ਬੁਲਾਏ ਹੈ। ਯਾਕੂਬ ਖਾਂ ਦੇ ਸੈਨਿਕਾਂ ਨੇ ਯਾ ਅਲੀ ਦੇ ਨਾਰੇ ਲਾਏ ਹੈ। ਇੱਧਰ ਬਾਬਾ ਦੀਪ ਸਿੰਘ ਸਾਹਿਬ ਦੇ ਯੋਧੇ ਬੁਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਨਾਰੇ ਲਾਉਂਦੇ ਹੈ, ਨੇੜੇ ਆਏ ਨੇ। ਆਹਮੋ ਸਾਹਮਣੀ ਜੰਗ ਜਿਹੜੀ ਹੈ ਉਹ ਮੱਚਣੀ ਸ਼ੁਰੂ ਹੋ ਗਈ। ਇੱਕ ਹੁਣ ਉਹ ਨੇ ਜਿਹੜੇ ਗੁਰੂ ਦੀ ਖਾਤਰ ਆਪਣਾ ਤਨ ਮਨ ਵਾਰਨ ਵਾਸਤੇ ਆਏ ਹੋਏ ਹੈ, ਇੱਕ ਉਹ ਨੇ ਜਿਹੜੇ ਜਹਾਨ ਖਾਨ ਕੋਲੋਂ ਤਨਖਾਹਾਂ ਲੈਣ ਲਈ ਅਤੇ ਜਾਂ ਲੁੱਟ ਦਾ ਮਾਲ ਜਿਹੜਾ ਹੈ ਆਪਣੇ ਘਰਾਂ ਵਿੱਚ ਖੜਨ ਦੇ ਵਾਸਤੇ ਲੱਭ ਅਤੇ ਲਾਲਚ ਲੋਭ ਵਿੱਚ ਫਸੇ ਹੋਏ ਉਹ ਆਏ ਨੇ। ਜੰਗ ਸਾਧ ਸੰਗਤ ਜੀ ਲਹੂ ਡੋਲਵੀਂ ਲੜਾਈ ਜਿਹੜੀ ਹੈ ਉਹ ਹੋਈ ਹੈ। ਕਹਿੰਦੇ ਨੇ ਕਿ ਯਾਕੂਬ ਖਾਂ ਨੇ ਇੱਕ ਵੰਗਾਰ ਪਾਈ, ਕਹਿੰਦਾ ਉਹ ਸਾਰੇ ਇੱਕੋ ਜਿਹੇ, ਸਾਰਿਆਂ ਦੇ ਮੂੰਹ 'ਤੇ ਦਾੜੇ, ਸਾਰਿਆਂ ਦੇ ਸਿਰ 'ਤੇ ਵਾਲ, ਇਹਨਾਂ ਦਾ ਪਤਾ ਨਹੀਂ ਲੱਗਦਾ ਇਹਨਾਂ ਦਾ ਲੀਡਰ ਕੌਣ ਹੈ, ਆਗੂ ਕੌਣ, ਸੈਨਾਪਤੀ ਕੌਣ ਹੈ। ਸਿੱਖਾਂ ਨੇ ਆਖਿਆ ਸਾਡਾ ਸੈਨਾਪਤੀ ਆ ਸਵਾ ਮਨ ਦਾ ਖੰਡਾ ਖੜਕਾ ਰਿਹਾ ਹੋਇਆ ਬਾਬਾ ਦੀਪ ਸਿੰਘ ਸਾਹਿਬ ਹੈ, ਇਹਨੇ ਵੰਗਾਰ ਪਾ ਦਿੱਤੀ। ਕਹਿੰਦਾ ਮੈਂ ਵੀ ਆਪਣੀ ਫੌਜ ਦਾ ਆਗੂ ਹਾਂ, ਤੂੰ ਵੀ ਆਪਣੀ ਫੌਜ ਦਾ ਜਰਨੈਲ ਹੈ, ਮੈਂ ਚਾਹੁੰਦਾ ਹਾਂ ਆਹਮੋ ਸਾਹਮਣੀ ਜੰਗ ਕਰਕੇ ਦੇਖੀਏ। ਅੰਮ੍ਰਿਤਸਰ ਸਾਹਿਬ ਤੋਂ ਸਾਧ ਸੰਗਤ ਜੀ ਤਰਨ ਤਾਰਨ ਨੂੰ ਜਾਣਦਾ ਕਿਤੇ ਆਪ ਦਾ ਸਬੱਬ ਬਣਿਆ ਹੋਵੇ। ਰਸਤੇ ਵਿੱਚ ਚੱਬਾ ਪਿੰਡ ਆਉਂਦਾ, ਇੱਕ ਤਾਂ ਬਾਬਾ ਨੌਦ ਸਿੰਘ ਸਾਹਿਬ ਦੀ ਸਮਾਧ ਹੈ, ਉਹਦੇ ਤੋਂ ਸੱਜੇ ਹੱਥ ਕਿੱਲਾ ਡੇਢ ਕਿੱਲਾ ਦੀ ਦੂਰੀ ਦੇ ਉੱਤੇ ਉਹ ਅਸਥਾਨ ਹੈ ਜਿੱਥੇ ਯਾਕੂਬ ਖਾਂ ਅਤੇ ਬਾਬਾ ਦੀਪ ਸਿੰਘ ਸਾਹਿਬ ਦੀ ਗੁੱਥਮ ਗੁੱਥਾ ਜੰਗ ਹੋਈ ਹੈ, ਆਹਮੋ ਸਾਹਮਣੀ ਜੰਗ ਹੋਈ ਹੈ। ਉਹ ਇੱਕ ਪਾਸੇ ਉਹ ਬਾਬਾ ਜਿਹਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਹੱਥੀਂ ਅੰਮ੍ਰਿਤ ਛਕਿਆ ਹੈ ਅਤੇ ਉਹ 100 ਪਾਠ ਜਪਜੀ ਸਾਹਿਬ ਦਾ ਨਿਤਨੇਮ ਰੋਜ਼ ਦਾ ਕਰਦਾ ਹੈ ਔਰ ਉਹਦੀ ਸੇਵਾ ਦੇ ਭੰਡਾਰ ਭਰੇ ਪਏ ਨੇ, ਉਹ ਸਵਾਸ ਸਵਾਸ ਸਿਮਰਨ ਚੱਲ ਰਿਹਾ ਭਾਵੇਂ ਜੰਗ ਹੀ ਹੋ ਰਿਹਾ। ਇੱਕ ਪਾਸੇ ਉਹ ਨਿਕੰਮੇ ਲੋਕ ਜਿਹੜੇ ਮੂੰਹਾਂ ਦੇ ਵਿੱਚ ਪਾਨਾਂ ਦੇ ਬੀੜੇ ਪਾ ਕੇ ਨਾਲੇ ਚੱਬ ਰਹੇ ਨੇ ਅਤੇ ਵਕਾਰੀ ਲੋਭੀ ਅਤੇ ਲਾਲਚੀ ਬੰਦੇ, ਇਹ ਹੁਣ ਜੰਗ ਜਿਹੜਾ ਹੋ ਰਿਹਾ ਇੱਕ ਪਾਸੇ ਝੂਠ ਅਤੇ ਇੱਕ ਪਾਸੇ ਸੱਚ ਦੀ ਜੰਗ ਹੋ ਰਹੀ ਹੈ। ਗਿਆਨੀ ਗਿਆਨ ਸਿੰਘ ਇੱਕ ਬਚਨ ਲਿਖਦੇ ਹੈ, ਕਹਿੰਦੇ ਚੱਲੀ ਤੇਗ ਅਤ ਬੇਗ ਸਿਓ ਦੋ ਕੇਰ ਬਲ ਧਾਰ, ਉੱਤਰ ਪਰੇ ਸਿਰ ਦੋਹਿਨ ਕੇ ਪਸਰ ਰਹੇ ਇੱਕ ਸਾਰ। ਯਾਕੂਬ ਖਾਨ ਦੇ ਤਾਂ ਪਹਿਲਾਂ ਸਿਰ ਵਿੱਚ ਬਾਬਾ ਦੀਪ ਸਿੰਘ ਸਾਹਿਬ ਨੇ ਗੁਰਜ ਮਾਰਿਆ ਸੀ, ਇਹਦਾ ਤਾਂ ਸਿਰ ਜਿਹੜਾ ਉਹ ਭੰਨ ਕੇ ਪਰੇ ਕਰ ਦਿੱਤਾ ਹੈ, ਜਿਹਦੇ ਨਾਲ ਆਹਮੋ ਸਾਹਮਣੀ ਜੰਗ ਹੋਈ ਹੈ। ਉਹਦਾ ਇਤਿਹਾਸ ਵਿੱਚ ਨਾਮ ਬਦਲ ਬਦਲ ਕੇ ਆਉਂਦਾ, ਕੋਈ ਤਾਂ ਕਹਿੰਦਾ ਅਮੀਨ ਖਾਂ ਸੀਗਾ, ਅਮਾਨ ਖਾਂ ਸੀਗਾ, ਕੋਈ ਲਿਖਦਾ ਵੀ ਹਾਜੀ ਅੱਤਾ ਖਾਂ ਸੀਗਾ, ਕੋਈ ਕਹਿੰਦਾ ਫੌਜਾਂ ਦਾ ਜਰਨੈਲ ਜਹਾਨ ਖਾਂ ਸੀਗਾ। ਜਿਹੜਾ ਆਹਮੋ ਸਾਹਮਣਾ ਲੜ ਰਿਹਾ ਸੀਗਾ ਉਹਦਾ ਵੀ ਸਿਰ ਲੱਥ ਗਿਆ ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੀਸ ਵੀ ਧਰਤੀ 'ਤੇ ਡਿੱਗ ਪਿਆ। ਇਤਿਹਾਸ ਵਿੱਚ ਬਚਨ ਆਉਂਦੇ ਹੈ, ਢਿੱਗ ਪਿੱਖ ਇੱਕ ਸਿੱਖ ਤੈਂ ਕਹਿਓ, ਇੱਕ ਸਿੱਖ ਨੇ ਲਾਗੋਂ ਵੇਖ ਕੇ ਬਾਬਾ ਦੀਪ ਸਿੰਘ ਸਾਹਿਬ ਦਾ ਸੀਸ ਲੱਥਾ ਅਤੇ ਮੁੱਖ ਤੋਂ ਇੱਦਾਂ ਆਖਿਆ, ਢਿੱਗ ਪਿੱਖ ਇੱਕ ਸਿੱਖ ਤੈਂ ਕਹਿਓ, ਪ੍ਰਣ ਤੁਮਾਰਾ ਦੀਪ ਸਿੰਘ ਰਹਿਓ। ਜਿਹੜਾ ਤੂੰ ਪ੍ਰਣ ਕੀਤਾ ਸੀ ਨਾ ਵੀ ਮੈਂ ਸਰੋਵਰ ਦੇ ਲਾਗੇ ਜਾਣਾ, ਉਹ ਤੇਰਾ ਪ੍ਰਣ ਵਿੱਚ ਹੀ ਰਹਿ ਗਿਆ ਜੀ। ਪ੍ਰਣ ਤੁਮਾਰਾ ਦੀਪ ਸਿੰਘ ਰਹਿਓ, ਗੁਰਪੁਰ ਜਾਓ ਸੀਸ ਮੈਂ ਦਿਓ। ਤੂੰ ਕਿਹਾ ਸੀ ਮੈਂ ਗੁਰਪੁਰੀ ਦੇ ਵਿੱਚ ਜਾ ਕੇ ਸੀਸ ਜਿਹੜਾ ਆਪਣਾ ਦੇਵਾਂਗਾ, ਤੂੰ ਤਾਂ ਅਜੇ ਬਹੁਤ ਪਿੱਛੇ ਇੱਥੇ ਡਿੱਗ ਪਿਆ ਹੈ। ਉੱਥੇ ਇਤਿਹਾਸ ਵਿੱਚ ਬਚਨ ਆਉਂਦੇ ਹੈ ਕਿ ਜਹਿ ਸੁਣ ਸਿੰਘ ਜੀ ਪ੍ਰਣ ਸੰਭਾਰਾ, ਇਹ ਬਚਨ ਸੁਣ ਕੇ ਸਿੱਖ ਦਾ ਅਤੇ ਬਾਬਾ ਦੀਪ ਸਿੰਘ ਸਾਹਿਬ ਨੇ ਆਪਣਾ ਕੀਤਾ ਹੋਇਆ ਪ੍ਰਣ ਸੰਭਾਲਿਆ। ਜਹਿ ਸੁਣ ਸਿੰਘ ਜੀ ਪ੍ਰਣ ਸੰਭਾਰਾ, ਨਿੱਜ ਸੀਸ ਬਾਏ ਹੱਥ ਉਚਾਰਾ, ਆਪਣਾ ਸੀਸ ਖੱਬੇ ਹੱਥ ਦੇ ਉੱਤੇ ਚੁੱਕ ਲਿਆ। ਸੋ ਦਾਹਿਨੇ ਹੱਥ ਖੰਡਾ ਖਾਰ ਧਾਰਾ, ਸੱਜੇ ਹੱਥ ਦੇ ਵਿੱਚ ਤਿੱਖੀ ਧਾਰ ਵਾਲਾ ਖੰਡਾ ਚੁੱਕ ਲਿਆ ਆਪਣਾ ਸਵਾ ਮਨ ਦਾ। ਦਾਹਿਨੇ ਹੱਥ ਖੰਡਾ ਖਾਰ ਧਾਰਾ, ਵਜਨ ਜਾਹੇ ਥਾ ਸੇਰ ਅਠਾਰਾ, ਜਿਹਦਾ ਇਤਿਹਾਸ ਸੋ 18 ਸੇਰ ਹੈ, ਦਰਜ ਹੈ ਇਤਿਹਾਸ ਵਿੱਚ, ਵਜਨ ਜਾਹੇ ਥਾ ਸੇਰ ਅਠਾਰਾ। ਫਿਰ ਕੀ ਹੋਇਆ, ਲਰਤ ਕੁਬੰਧ, ਕੁੰਬੰਧ ਕਹਿੰਦੇ ਨੇ ਸੀਸ ਤੋਂ ਬਿਨਾਂ ਜਿਹੜਾ ਧੜ ਹੁੰਦਾ ਉਹਨੂੰ ਕਹਿੰਦੇ ਹੈ, ਲਰਤ ਕੁਬੰਧ ਤੁਰਕ ਗਨ ਸੰਗੈ। ਹੁਣ ਧੜ ਜਿਹੜਾ ਹੈ ਉਹ ਲੜ ਰਿਹਾ ਤੁਰਕਾਂ ਦੇ ਨਾਲ, ਚੱਲਿਓ ਸੁਧਾ ਸਰ ਓਰਨ ਸੰਗੈ, ਸੁਧਾ ਸਰ ਅੰਮ੍ਰਿਤ ਸਰੋਵਰ ਵਾਲੇ ਪਾਸੇ ਨੂੰ, ਡਾਂਡੇ ਮਿੰਡੇ ਹੀ ਬਾਬਾ ਦੀਪ ਸਿੰਘ ਜੀ ਜਾ ਰਹੇ ਨੇ ਲੜਦੇ, ਚੱਲਿਓ ਸੁਧਾ ਸਰ ਓਰਨ ਸੰਗੈ। ਲੜਦਿਆਂ ਲੜਦਿਆਂ ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਪਹੁੰਚ ਗਏ ਨੇ ਸਰੋਵਰ ਦੇ ਲਾਗੇ, ਨਿੱਜ ਸਿਰ ਗੁਰ ਸਰਦਲ ਪਰ ਧਰ ਕੇ, ਉੱਥੇ ਜਿਹੜੀਆਂ ਪਰਿਕਰਮਾ ਨੇ ਸਾਧ ਸੰਗ ਜੀ ਹੋਣ ਨਾਲੋਂ ਅੱਧੀ ਚੜਾਈ ਦੀਆਂ ਹੁੰਦੀਆਂ ਸੀ ਅਤੇ ਤੁਸੀਂ ਦਰਸ਼ਨ ਕਰਦੇ ਰਹੇ ਹੋਵੋਗੇ, ਉਹ ਯਾਦਗਾਰ ਸੰਗਮਰਮਰ ਦੇ ਵਿੱਚ ਬਣੀ ਹੋਈ ਸੀ ਜਿੱਥੇ ਸਿੱਖ ਫੁੱਲ ਭੇਟਾ ਕਰਦੇ ਹੁੰਦੇ ਸੀ, ਉੱਥੇ ਉਦੋਂ ਸਰਦਲ ਸੀਗੀ। ਨਿੱਜ ਸਿਰ ਗੁਰ ਸਰਦਲ ਪਰ ਧਰ ਕੇ, ਫਤਿਹ ਗਜਾਈ ਊਚ ਉੱਚਰ ਕੈ, ਉੱਥੇ ਬਾਬਾ ਦੀਪ ਸਿੰਘ ਸਾਹਿਬ ਨੇ ਫਤਿਹ ਗਜਾਈ ਕਿ ਹੇ ਧੰਨ ਗੁਰੂ ਰਾਮਦਾਸ, ਤੇਰੇ ਦਰ 'ਤੇ ਆਉਣ ਵਾਲੀਆਂ ਸੰਗਤਾਂ ਮੇਰੇ ਸੀਸ ਵਾਲੀ ਜਗ੍ਹਾ ਦੇ ਉੱਤੇ ਕਦਮ ਰੱਖ ਕੇ ਜਾਇਆ ਕਰਨ, ਮੈਂ ਚਾਹੁੰਦਾ ਤੇਰੇ ਦਰ ਦੀਆਂ ਸੰਗਤਾਂ ਦੇ ਕਦਮਾਂ ਦੇ ਨਾਲ ਮੇਰਾ ਸੀਸ ਜਿਹੜਾ ਉਹ ਪਵਿੱਤਰ ਹੁੰਦਾ ਰਿਹਾ ਕਰੇ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉੱਥੇ ਆਪਣਾ ਸਰੀਰ ਜਿਹੜਾ ਸੀ ਇਸ ਪ੍ਰਕਾਰ ਸ਼ਾਂਤ ਕੀਤਾ। ਗੁਰਬਾਣੀ ਦੇ ਵਿੱਚ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਬਖਸ਼ਿਸ਼ ਕੀਤੇ ਹੋਏ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਉਹ ਬਚਨ ਜਿਹੜੇ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸੱਚ ਕਰਕੇ ਵਿਖਾਲ ਦਿੱਤੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ, ਇਹ ਬਚਨ ਸੱਚ ਕਰਕੇ ਵਿਖਾਲ ਦਿੱਤੇ। ਕਬੀਰ ਸਾਹਿਬ ਨੇ ਫਰਮਾਇਆ, ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਭੇ ਨਾ ਜਾਣਿਆ ਕੋਏ, ਐਸੇ ਮਰਨਾ ਜੋ ਮਰੈ ਬਹੁਰ ਨਾ ਮਰਨਾ ਹੋਏ। ਜੋ ਗੁਰਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਥਿਊਰੀ ਦਿੱਤੀ, ਉਹ ਸਾਡੇ ਵੱਡ ਪੁਰਖਿਆਂ ਨੇ, ਮਹਾਨ ਸ਼ਹੀਦਾਂ ਨੇ ਆਪਣਾ ਜੀਵਨ ਜੀਉ ਕੇ ਅਤੇ ਉਸ ਦੀ ਵਿਆਖਿਆ ਕੀਤੀ ਹੋਈ ਹੈ। ਆਪਾਂ ਤਾਂ ਉਹਨਾਂ ਵੱਡ ਪੁਰਖਿਆਂ ਦੇ ਇਤਿਹਾਸ ਨੂੰ ਸਾਧ ਸੰਗਤ ਜੀ ਪੜ੍ਹ ਲਈਏ, ਵਿਚਾਰ ਲਈਏ, ਮਾਣ ਲਈਏ, ਆਪਾਂ ਇੰਨਾ ਹੀ ਕਰ ਸਕੀਏ ਅਤੇ ਬੜੀ ਵੱਡੀ ਗੱਲ ਹੈ। ਉਹਨਾਂ ਨੇ ਆਪਣੇ ਸਰੀਰ ਦੇ ਉੱਤੇ ਹੰਢਾ ਕੇ ਗੁਰਬਾਣੀ ਦੀ ਵਿਆਖਿਆ ਸਾਧ ਸੰਗਤ ਜੀ ਉਹ ਕਰਕੇ ਦਿਖਾਈ ਹੈ, ਔਰ ਬਹੁਤ ਸਾਰਾ ਹੋਰ ਵੀ ਉਸ ਹਮਲੇ ਦਾ ਇਤਿਹਾਸ ਜਿਹੜਾ ਸਾਧ ਸੰਗਤ ਜੀ ਉਹ ਬਾਕੀ ਸੋ ਇਤਿਹਾਸਕ ਗ੍ਰੰਥਾਂ ਦੇ ਵਿੱਚ ਮਿਲਦਾ ਹੈ। ਪਰ ਅੱਜ ਦਾ ਆਪਾਂ ਜੋ ਦਿਹਾੜਾ ਉਹ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੋ ਜਨਮ ਦਿਹਾੜਾ, ਪ੍ਰਕਾਸ਼ ਦਿਹਾੜਾ ਮਨਾ ਰਹੇ ਸੀ, ਉਹਨਾਂ ਦੇ ਜੀਵਨ ਨਾਲ ਸੰਬੰਧਿਤ ਆਪਾਂ ਵਿਚਾਰਾਂ ਜੋ ਹਨ ਵਿਚਾਰੀਆਂ ਹਨ ਜੀ, ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ਿਸ਼ ਕਰਨੀ, ਗੁਰੂ ਦਰਬਾਰ ਵਿੱਚ ਪਹੁੰਚੀਆਂ ਸਭ ਸੰਗਤਾਂ ਨੂੰ, ਜੀ ਆਇਆਂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਉਂਦਿਆਂ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।